ਸਤਨਾਮ ਵਾਹਿਗੁਰੂ ਸਾਹਿਬ ਜੀਓ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਬਾਇਮਾਨ ਗੁਰੂ ਰੂਪ ਸਾਧ ਸੰਗਤ ਜੀ, ਅੱਜ ਦਾ ਲੜੀਵਾਰ ਪ੍ਰਕਰਨ ਜਪਜੀ ਸਾਹਿਬ ਦੀ ਬਾਣੀ ਵਿੱਚੋਂ 26 ਨੰਬਰ ਪੌੜੀ ਵਿੱਚ ਆਪ ਜੀ ਨੇ ਇਹ ਬਚਨ ਸਰਵਣ ਕੀਤੇ ਹਨ। ਇਸ ਪਾਵਨ ਪੰਕਤੀ ਵਿੱਚ ਆਵਾਜ਼ ਘੱਟ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਜਿਵੇਂ ਸੰਸਾਰ ਵਿੱਚ ਧਨ ਦਾ ਵਪਾਰ ਹੈ, ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਦਰਗਾਹ ਹੈ, ਉਹਦਾ ਨਾਮ ਹੈ, ਉਹਦੇ ਵਿੱਚ ਵੀ ਇਸੇ ਤਰ੍ਹਾਂ ਵਪਾਰ ਚੱਲਦਾ ਹੈ। ਪਰ ਉਸ ਵਪਾਰ ਵਿੱਚ ਤੇ ਇਹਦੇ ਵਿੱਚ ਅੰਤਰ ਹੈ, ਫਰਕ ਬਹੁਤ ਹੈ। ਇੱਥੇ ਸਭ ਕੁਝ ਮੁੱਲ ਮਿਥਿਆ ਜਾਂਦਾ ਹੈ, ਚੀਜ਼ਾਂ ਦੇ ਮੁੱਲ ਗਿਣੇ ਜਾ ਸਕਦੇ ਨੇ, ਪਰ ਉਸ ਥਾਂ ਤੇ ਕਦੀ ਕਿਸੇ ਤੋਂ ਕੁਝ ਚੀਜ਼ ਮੁੱਲ ਦੇ ਕੇ ਖਰੀਦੀ ਨਹੀਂ ਜਾ ਸਕਦੀ। ਜਿਹੜਾ ਉਹ ਖਜ਼ਾਨਾ ਹੈ, ਇਹ ਵਾਕਈ ਸੱਚਾਈ ਹੈ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿਵੇਂ ਇੱਕ ਸੰਸਾਰਕ ਤੌਰ ਤੇ ਬੰਦਾ ਮਿਹਨਤ ਕਰਦਾ ਹੈ, ਤਾਂ ਉਸ ਮਿਹਨਤ ਤੋਂ ਬਾਅਦ ਉਹਦੇ ਸੰਸਾਰਕ ਜਿਹੜੀ ਪੂੰਜੀ ਹੈ ਉਹਦੇ ਵਿੱਚ ਕੁਝ ਨਾ ਕੁਝ ਵਾਧਾ ਹੁੰਦਾ, ਉਸਨੂੰ ਜੋੜਦਾ ਹੈ, ਇਕੱਠਾ ਕਰਦਾ ਹੈ। ਇਸੇ ਤਰ੍ਹਾਂ ਜਿਉਂ ਜਿਉਂ ਮਨੁੱਖ ਗੁਰੂ ਦੇ ਮਾਰਗ ਤੇ ਗੁਰੂ ਦੇ ਰਸਤੇ ਤੇ ਤੁਰ ਕੇ ਸ਼ਬਦ ਦੀ ਕਮਾਈ ਕਰਦਾ ਹੈ ਤੇ ਅੰਦਰ ਇੱਕ ਖਜ਼ਾਨਾ ਬਣਦਾ ਜਾਂਦਾ ਹੈ, ਇੱਕ ਵਜੂਦ ਬਣਦਾ ਹੈ। ਇਹ ਗੱਲ ਵੱਖਰੀ ਹੈ ਕਿ ਬਾਹਰਲੀਆਂ ਚੀਜ਼ਾਂ ਦਿਸਦੀਆਂ ਨੇ ਉਹਨਾਂ ਨੂੰ ਲਿਖਿਆ ਜਾ ਸਕਦਾ ਕਾਗਜ਼ਾਂ 'ਤੇ ਇੰਨਾ ਧਨ ਹੈ, ਪਰ ਨਾਮ ਜਿਹੜਾ ਹੈ ਉਹ ਦਿਸਣ ਵਾਲੀ ਚੀਜ਼ ਨਹੀਂ। ਉਹ ਅੰਦਰ ਸਾਰੀ ਦੁਨੀਆ ਇੱਕ ਅਣਦਿਸਦੀ ਹੈ ਪਰ ਹੈ ਜ਼ਰੂਰ। ਅਣਦਿਸਦੀ ਦਾ ਮਤਲਬ ਨਾ ਹੋਣਾ ਨਹੀਂ। ਤਾਂ ਜਦੋਂ ਪਹਿਲਾਂ ਪਹਿਲਾਂ ਮਨੁੱਖ ਇਸ ਨੂੰ ਕਮਾਉਂਦਾ ਉਹਨੂੰ ਕਹਿੰਦੇ ਰਾਸ਼ੀ। ਅਸੀਂ ਬਾਣੀ ਵਿੱਚ ਪੜ੍ਹਾਂਗੇ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ। ਗੁਰੂ ਅਮਰਦਾਸ ਜੀ ਪਹਿਲਾਂ ਵਪਾਰੀ ਸਨ, ਰੇਸ਼ਮ ਦੇ, ਰੇਸ਼ਮ ਦਾ ਵਪਾਰ ਕਰਦੇ ਸਨ, ਬੜੇ ਵੱਡੇ ਵਪਾਰੀ ਸਨ। ਜਿਹੜਾ ਉਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਗੰਗਾ ਦੀ ਯਾਤਰਾ 'ਤੇ 20 ਵਾਰੀ ਗਏ, ਉਹਦੇ ਨਾਲ ਵਪਾਰ ਵੀ ਸੀ ਵਿਚਲੇ ਸ਼ਹਿਰਾਂ ਵਿੱਚ। ਤਾਂ ਜਦੋਂ ਗੁਰੂ ਸ਼ਰਨ ਵਿੱਚ ਆਏ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ ਉਹਨਾਂ ਨੇ, ਤਾਂ ਫਿਰ ਕਿਸੇ ਨੇ ਕਿਹਾ ਕਿ ਵਪਾਰ ਤੁਸੀਂ ਛੱਡ ਦਿੱਤਾ ਹੈ। ਕਹਿਣ ਲੱਗੇ ਛੱਡਿਆ ਨਹੀਂ, ਬਾਹਰਲਾ ਵਪਾਰ ਛੱਡ ਦਿੱਤਾ ਹੈ ਅਤੇ ਅੰਦਰਲਾ ਵਪਾਰ ਸ਼ੁਰੂ ਕਰ ਦਿੱਤਾ ਹੈ। ਬਚਨ ਕੀਤੇ ਉਹਨਾਂ ਨੇ ਆਨੰਦ ਸਾਹਿਬ ਦੇ ਵਿੱਚ, ਤੁਸੀਂ ਪੜ੍ਹਦੇ ਹੋ, ਉਹ ਕਹਿੰਦੇ ਹਰ ਰਾਸ ਮੇਰੀ ਮਨ ਵਣਜਾਰਾ। ਰਾਸ ਦਾ ਮਤਲਬ ਹੁੰਦਾ ਰਾਸ਼ੀ, ਧਨ, ਪੂੰਜੀ ਲਾਉਣੀ। ਕਹਿਣ ਲੱਗੇ ਹੁਣ ਮੈਂ ਅਕਾਲ ਪੁਰਖ ਦੇ ਨਾਮ ਦੀ ਰਾਸ਼ੀ ਦਾ ਵਪਾਰ ਕਰ ਰਿਹਾ ਹਾਂ, ਉਸ ਨਾਮ ਦੀ ਰਾਸ਼ੀ ਨੂੰ ਮੈਂ ਵਧਾ ਰਿਹਾ ਹਾਂ। ਹਰ ਰਾਸ ਮੇਰੀ ਇਸ ਤਰ੍ਹਾਂ ਦਾ ਇੱਕ ਵਪਾਰ ਹੈ। ਮਨ ਵਣਜਾਰਾ, ਉੱਥੇ ਸਰੀਰ ਨਹੀਂ ਕੰਮ ਕਰਦਾ, ਇੱਥੇ ਖਿਆਲ ਰੱਖਣਾ, ਸਰੀਰ ਦਾ ਉੱਥੇ ਕੋਈ ਕੰਮ ਨਹੀਂ, ਉਹ ਵਪਾਰ ਮਨ ਨਾਲ ਹੁੰਦਾ ਹੈ, ਧਿਆਨ ਦੁਆਰਾ ਕੀਤਾ ਜਾਂਦਾ ਹੈ। ਮਨ ਵਣਜਾਰਾ, ਫਿਰ ਇੱਕ ਹੋਰ ਬਚਨ ਕਿਹਾ, ਕਹਿਣ ਲੱਗੇ ਸਤਿਗੁਰ ਤੇ ਰਾਸ ਜਾਣੀ। ਜਿਵੇਂ ਇੱਕ ਗਰੀਬ ਬੰਦਾ ਕੋਈ ਕੰਮ ਕਰਨਾ ਚਾਹੇ ਤੇ ਉਹ ਕਿਸੇ ਵੱਡੇ ਸ਼ਾਹੂਕਾਰ ਤੋਂ ਕੁਝ ਧਨ ਲੈਂਦਾ ਹੈ, ਵਿਆਜ ਤੇ ਲਵੇ ਜਾਂ ਸਿੱਧਾ ਲੈ ਲਵੇ, ਕਿਸੇ ਵੀ ਤਰੀਕੇ ਨਾਲ ਲੈ ਸਕਦਾ, ਤਾਂ ਉਹਦਾ ਇੱਕ ਸਮਝੌਤਾ ਹੁੰਦਾ ਉਸ ਸ਼ਾਹੂਕਾਰ ਦੇ ਨਾਲ ਕਿ ਤੂੰ ਇਹ ਧਨ ਮੇਰੇ ਕੋਲੋਂ ਇੰਨੇ ਲੱਖ ਲਿਆ ਹੈ, ਇਹਦੇ ਨਾਲ ਤੂੰ ਇਹ ਦੁਕਾਨ ਚਲਾਉਣੀ ਹੈ ਜਾਂ ਜ਼ਮੀਨ ਤੂੰ ਲੈਣੀ ਹੈ, ਤਾਂ ਉਹਦੇ ਵਿੱਚ ਜਿਹੜੀ ਫਸਲ ਹੋਵੇਗੀ ਉਹ ਮੇਰੇ ਕੋਲ ਲੈ ਕੇ ਆਉਣੀ। ਉਹਨਾਂ ਨੂੰ ਅਸੀਂ ਸਿੱਧੀ ਭਾਸ਼ਾ ਵਿੱਚ ਕਹਿੰਦੇ ਹਾਂ ਆੜਤੀ ਹੈ, ਸ਼ਾਹੂਕਾਰ। ਤਾਂ ਉਹ ਜਦੋਂ ਵਪਾਰ ਕਰਦੇ ਨੇ, ਉਹ ਕੰਮ ਕਰਦਾ ਵਿਅਕਤੀ, ਤੇ ਫਿਰ ਉਹਦੀ ਮਾਇਆ ਨੂੰ ਵਾਪਸ ਮੋੜਦਾ, ਸਿੱਧਾ ਕੋਈ ਨਹੀਂ ਵਪਾਰ ਕਰ ਸਕਦਾ। ਤਾਂ ਗੁਰੂ ਕੋਲੋਂ ਨਾਮ ਦੀ ਦਾਤ ਤਾਂ ਲੈਣੀ ਪੈਂਦੀ ਹੈ ਵਪਾਰ ਸ਼ੁਰੂ ਕਰਨ ਵਾਸਤੇ। ਤਾਂ ਸਤਿਗੁਰ ਤੇ ਰਾਸ ਜਾਣੀ, ਤਾਂ ਇਹ ਸ਼ਬਦ ਵਰਤੇ ਨੇ ਕਿ ਗੁਰੂ ਅੱਗੇ ਜੋਦੜੀ, ਗੁਰੂ ਅੱਗੇ ਅਰਦਾਸ ਕਿ ਮੈਨੂੰ ਨਾਮ ਦਾ ਧਨ ਦਿਓ, ਤਾਂ ਕਿ ਇਸ ਧਨ ਨੂੰ ਮੈਂ ਕਮਾ ਕੇ ਹੋਰ ਵਧਾ ਲਵਾਂ, ਜ਼ਿਆਦਾ ਹੋ ਜਾਏ ਮੇਰੇ ਕੋਲ, ਵੱਧ ਜਾਏ। ਤਾਂ ਇਸ ਤਰ੍ਹਾਂ ਇਹ ਧਨ ਵੱਧ ਜਾਂਦਾ ਹੈ। ਗੁਰੂ ਅਮਰਦਾਸ ਜੀ ਕਹਿੰਦੇ ਹਰ ਰਾਸ ਮੇਰੀ ਮਨ ਵਣਜਾਰਾ। ਮਨ ਹੈ ਉੱਥੇ ਕਮਾਉਣ ਵਾਲਾ, ਸਰੀਰ ਨਹੀਂ, ਮਨ ਦੁਆਰਾ ਕਮਾਇਆ ਜਾਂਦਾ ਹੈ। ਮਨ ਮੇਰੋ ਗੱਜ, ਜਿਹਬਾ ਮੇਰੀ ਕਾਤੀ, ਮਪ ਮਪ ਕਾਟੂ ਜੰਮ ਕੀ ਫਾਂਸੀ। ਸਤਿਗੁਰ ਦੀ ਰਾਸ ਜਾਣੀ, ਉੱਥੇ ਕਿਹੜੀ ਰਾਸ਼ੀ ਹੈ, ਕਿਹੜਾ ਧਨ ਹੈ, ਕਿਹੜਾ ਕੰਮ ਹੈ, ਕੀ ਕੰਮ ਕਰਨਾ ਹੈ। ਸਾਹਿਬ ਕਹਿੰਦੇ ਹਰ ਹਰ ਨਿਤ ਜਪਿਓ ਜੀਓ, ਇਹ ਹੈ ਉੱਥੇ ਕੰਮ ਕਰਨਾ। ਅੰਦਰੋਂ ਅਕਾਲ ਪੁਰਖ ਦਾ ਨਾਮ ਜਪਣਾ, ਲਾਹਾ ਖੱਟਿਓ ਦਿਹਾੜੀ, ਕਿਵੇਂ ਕਰਨਾ ਹੈ। ਦਿਹਾੜੀ ਦਾ ਮਤਲਬ ਹੈ ਜਿਵੇਂ ਇੱਕ ਦਿਹਾੜੀਦਾਰ ਸਵੇਰੇ ਤੁਰ ਪੈਂਦਾ ਘਰ ਛੱਡ ਕੇ, ਉਹਨੇ ਆਪਣੇ ਸਰੀਰ ਨੂੰ ਜੋ ਵੀ ਖੁਰਾਕ ਦੇਣੀ ਹੈ ਦੇ ਕੇ, ਇਸ਼ਨਾਨ ਪਾਣੀ ਕਰਕੇ, ਸਾਰੇ ਦਿਨ ਦਾ ਪ੍ਰਬੰਧ ਘਰ ਦਾ ਕਰ ਦਿੰਦਾ ਵੀ ਮੈਂ ਹੁਣ ਸਾਰਾ ਦਿਨ ਤੁਹਾਡੇ ਕੰਮ ਨਹੀਂ ਆਵਾਂਗਾ, ਹੁਣ ਮੈਂ ਕੰਮ 'ਤੇ ਜਾ ਰਿਹਾ, ਮੈਂ ਇੰਨੇ ਵਜੇ ਵਾਪਸ ਮੁੜਾਂਗਾ। ਤਾਂ ਉਹ ਇੱਕ ਮਿਸ਼ਨ ਲੈ ਕੇ ਤੁਰਦਾ ਸਵੇਰੇ, ਤਾਂ ਉਹਨੂੰ ਕਹਿੰਦੇ ਕਿ ਲਾਹਾ ਖੱਟਿਓ ਦਿਹਾੜੀ। ਗੁਰੂ ਅਮਰਦਾਸ ਜੀ ਨੇ ਕਿਹਾ ਵੀ ਇਸ ਮਾਰਗ 'ਤੇ ਵੀ ਜਿਵੇਂ ਇੱਕ ਦਿਹਾੜੀਦਾਰ ਬੰਦਾ ਦਿਹਾੜੀ ਕਰਨ ਜਾਂਦਾ ਹੈ, ਬਸ ਸਾਰਾ ਦਿਨ ਆਪਣਾ ਪਸੀਨਾ ਵਹਾਉਂਦਾ ਹੈ, ਪੂਰਾ ਯਤਨ ਕਰਦਾ ਹੈ, ਉੱਥੇ ਕੋਈ ਢਿੱਲ ਨਹੀਂ, ਲਗਾਤਾਰ ਕੰਮ ਕਰਨਾ ਪੈਂਦਾ ਤਾਂ ਉੱਥੇ ਜਦੋਂ ਉਹ ਸਾਰਾ ਦਿਨ ਕੰਮ ਕਰਦਾ ਤੇ ਕੰਮ ਕਰਨ ਤੋਂ ਬਾਅਦ ਫਿਰ ਉਹਨੂੰ ਸ਼ਾਮ ਨੂੰ ਉਹਦਾ ਧਨ ਮਿਲਦਾ ਵੀ ਤੂੰ ਇੰਨਾ ਕੰਮ ਕੀਤਾ, ਹੁਣ ਇਹਦੇ ਬਦਲੇ ਵਿੱਚ ਤੈਨੂੰ ਦਿਹਾੜੀ ਦੇ ਇੰਨੇ ਰੁਪਈਏ ਮਿਲਣਗੇ। ਸਤਿਗੁਰਾਂ ਨੇ ਕਿਹਾ ਕਿ ਜੇ ਤੂੰ ਗੁਰੂ ਦੇ ਮਾਰਗ ਤੇ ਵੀ ਤੁਰਨਾ ਤੇ ਐਵੇਂ ਵਿਹਲਾ ਜਿਹਾ ਨਾ ਤੁਰੀ ਇਹਦੇ ਤੇ, ਵੀ ਚਲੋ ਗੱਲ ਖਤਮ ਹੋ ਗਈ, ਲੋਕਾਂ ਨੇ ਕਹਿ ਦਿੱਤਾ, ਸਿੱਖਾਂ ਨੇ ਸਿੱਖ ਨੂੰ ਕਹਿ ਦਿੱਤਾ ਸਿੱਖ ਹੈ, ਹੋਰ ਕਿਸੇ ਮਤ ਨੇ ਕਹਿ ਦਿੱਤਾ ਹਿੰਦੂ ਹੈ, ਕਿਸੇ ਨੇ ਕਹਿ ਦਿੱਤਾ ਮੁਸਲਮਾਨ, ਗੱਲ ਖਤਮ ਨਹੀਂ ਹੋਈ। ਗੱਲ ਸਿੱਖ ਨਾਮ ਧਰਾਉਣ ਨਾਲ ਖਤਮ ਨਹੀਂ ਹੁੰਦੀ, ਸਿੱਖੀ ਦਾ ਕੰਮ ਕਰਨ ਨਾਲ ਗੱਲ ਸ਼ੁਰੂ ਹੁੰਦੀ ਹੈ। ਤਾਂ ਉਹ ਦਿਹਾੜੀਦਾਰ ਘਰੋਂ ਚਲਾ ਜਾਏ, ਅੱਗੇ ਕਰੇ ਕੁਝ ਨਾ, ਰਾਹ ਵਿੱਚ ਬੈਠਾ ਰਹੇ, ਜਾਂ ਜਿੱਥੇ ਗਿਆ ਉੱਥੇ ਵੀ ਨਲਾਇਕ, ਉੱਥੋਂ ਦੇ ਕਾਇਦੇ ਕਾਨੂੰਨ ਨਾ ਪਾਲੇ, ਉਹਦੇ ਵਿੱਚ ਜਾ ਕੇ ਨਲਾਇਕੀ ਦੇ ਨਾਲ ਕੰਮ ਕਰੇ, ਤਾਂ ਇੱਕ ਦਿਨ ਉੱਥੋਂ ਦਾ ਮਾਲਕ ਉਹਨੂੰ ਨਿਕੰਮਾ ਕਰਾਰ ਦੇ ਦਿੰਦਾ, ਬਾਹਰ ਕੱਢ ਦਿੰਦਾ ਵੀ ਇਹ ਕੰਮ ਨਹੀਂ ਕਰਦਾ। ਇਸ ਤਰ੍ਹਾਂ ਰੱਬ ਦੇ ਰਾਹ ਤੇ ਵੀ, ਧਰਮ ਦੇ ਰਾਹ ਤੇ ਵੀ ਜਦੋਂ ਕੋਈ ਗੁਰਦੁਆਰੇ ਗੁਰੂ ਕੋਲ ਆਉਂਦਾ ਹੈ ਤੇ ਉਹ ਰਾਹ ਰਸਤੇ ਵਿੱਚ ਟੋਲੀਆਂ ਬਣਾ ਕੇ ਆਪਣਾ ਜੀਵਨ ਬਤੀਤ ਕਰੀ ਜਾਂਦਾ ਹੈ, ਜਾਂ ਗੁਰੂ ਕੋਲ ਆ ਕੇ ਵੀ ਉਸ ਵਿਦਿਆ ਨੂੰ ਚੰਗੀ ਤਰ੍ਹਾਂ ਪੜ੍ਹਦਾ ਨਹੀਂ, ਵਿੱਚ ਗੱਲਾਂ ਬਾਤਾਂ ਕਰਦਾ ਰਹਿੰਦਾ, ਇੱਧਰ ਉੱਧਰ ਦੇਖਦਾ ਰਹਿੰਦਾ, ਤਾਂ ਉਹ ਆਦਮੀ ਫਿਰ ਗੁਰੂ ਦੀ ਨਜ਼ਰ ਵਿੱਚ ਨਲਾਇਕ ਹੋ ਜਾਂਦਾ ਹੈ। ਉਹਦੀ ਨਜ਼ਰ ਗੁਰੂ ਦੀ ਉਹਦੇ ਉੱਤੋਂ ਉੱਠ ਜਾਂਦੀ। ਤੁਸੀਂ ਜਾਣਦੇ ਹੋ ਜਿਵੇਂ ਕਈਆਂ ਕਈਆਂ ਕਲਾਸ ਵਿੱਚ ਵਿਦਿਆਰਥੀਆਂ ਨੂੰ ਉਹਦਾ ਟੀਚਰ ਉਹਨਾਂ ਨਾਲ ਖਿੱਚ ਕਰਦਾ, ਉਹਨਾਂ ਨੂੰ ਧੱਕੇ ਨਾਲ ਪੜ੍ਹਾਉਣਾ ਚਾਹੁੰਦਾ, ਉਹਨਾਂ 'ਤੇ ਨਜ਼ਰ ਰੱਖਦਾ ਕਿਸੇ ਕਿਸੇ ਵਿਦਿਆਰਥੀ 'ਤੇ, ਤਾਂ ਰੱਖਦਾ ਹੈ ਕਿ ਉਹ ਵਿਦਿਆਰਥੀ ਵੀ ਉਹਦੇ ਨਾਲ ਜੋ ਕੁਝ ਉਹ ਕੰਮ ਕਰਦਾ ਉਹਦੇ ਨਾਲ ਲਗਾਵ ਰੱਖਦਾ, ਅਤੇ ਫਿਰ ਪੜ੍ਹਾਉਣ ਵਾਲੇ ਦੀ ਨਜ਼ਰ ਆਪਣੇ ਆਪ ਉਹਦੇ 'ਤੇ ਰਹਿੰਦੀ ਹੈ। ਅਤੇ ਜਿਹੜਾ ਵਿਦਿਆਰਥੀ ਅੱਖ ਬਚਾ ਕੇ ਮੂੰਹ ਪਾਸੇ ਕਰ ਲਵੇ, ਕੰਮ ਚੋਰ ਹੋਵੇ, ਆਪਣੇ ਆਪ ਨੂੰ ਬਚਾਏ, ਤਾਂ ਫਿਰ ਇੱਕ ਦਿਨ ਉਹ ਆਪਣੇ ਪੜ੍ਹਾਉਣ ਵਾਲੇ ਦੀ ਨਜ਼ਰ ਵਿੱਚੋਂ ਡਿੱਗ ਪੈਂਦਾ ਹੈ। ਉਹ ਕਹਿੰਦਾ ਇਹ ਤਾਂ ਸਮਾਂ ਪਾਸ ਕਰ ਰਿਹਾ, ਕਰੀ ਜਾਏ। ਤਾਂ ਜਦੋਂ ਇਸ ਰਾਹ 'ਤੇ ਵੀ ਕੋਈ ਇਸ ਤਰ੍ਹਾਂ ਢਿੱਲੇ ਜਿਹਾ ਜੀਵਨ ਦੇ ਨਾਲ ਤੁਰਦਾ ਹੈ ਤਾਂ ਉਹਨੂੰ ਵੀ ਫਿਰ ਗੁਰੂ ਦੀ ਨਜ਼ਰ ਵਿੱਚੋਂ ਇੱਕ ਦਿਨ ਡਿੱਗਣਾ ਪੈਂਦਾ, ਉਹ ਕੰਮ ਨਹੀਂ ਠੀਕ ਕਰਦਾ। ਤਾਂ ਸਾਹਿਬ ਨੇ ਬਚਨ ਕੀਤੇ, ਜਿਵੇਂ ਇੱਕ ਦਿਹਾੜੀਦਾਰ ਹਰ ਹਰ ਨਿਤ ਜਪਿਓ, ਕੀ ਕਰਨਾ ਹੈ ਉਸ ਦਿਹਾੜੀ ਵਿੱਚ, ਉਸ ਸਮੇਂ ਵਿੱਚ, ਬਸ ਪਹਿਲਾ ਕੰਮ ਹਜ਼ੂਰ ਨੇ ਕਿਹਾ ਹਰ ਹਰ ਨਿਤ ਜਪਿਓ, ਫਿਰ ਨਿਤ ਕਿਹਾ, ਸ਼ਬਦ ਬੜੇ ਛੋਟੇ ਛੋਟੇ ਨੇ ਅਤੇ ਬੜੇ ਧਿਆਨ ਦੇਣ ਵਾਲੇ, ਇੱਕ ਇੱਕ ਲਫ਼ਜ਼ ਬੜਾ ਕੀਮਤੀ ਜੇ ਸੁਣਨਾ ਹੈ ਤਾਂ, ਨਹੀਂ ਤਾਂ ਵਿੱਚੋਂ ਬੜੀ ਵਾਰੀ ਪੜਿਆ ਸੁਣਿਆ ਸਭ ਸਾਜ ਬਾਜ ਵੱਜ ਗਏ ਬੜੀ ਵਾਰੀ। ਤਾਂ ਇੱਥੇ ਦੋ ਲਫ਼ਜ਼ ਨੇ, ਇੱਕ ਤੇ ਦਿਹਾੜੀਦਾਰ ਵਾਂਗੂ ਕੰਮ ਕਰਨਾ, ਮਿਥ ਕੇ ਕਰਨਾ, ਇੱਕ ਨਿਤ ਕਰਨਾ, ਮਹੀਨੇ ਵਿੱਚ ਇੱਕ ਦਿਨ ਨਹੀਂ ਕਰਨਾ। ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ। ਫਿਰ ਸਾਹਿਬ ਨੇ ਬਚਨ ਕੀਤਾ, ਇਹ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹੇ ਨਾਨਕ ਹਰ ਰਾਸ ਮੇਰੀ, ਮਨ ਹੋਆ ਬਣਜਾਰਾ। ਪਹਿਲਾਂ ਉਹਨੂੰ ਕਮਾਉਣਾ ਪੈਂਦਾ ਹੈ, ਪਹਿਲਾਂ ਉਹਦੇ ਵਿੱਚ ਮਿਹਨਤ ਕਰਨੀ ਪੈਂਦੀ, ਪਹਿਲਾਂ ਉਹਦੇ ਵਿੱਚ ਯਤਨ ਕਰਨਾ ਪੈਂਦਾ। ਤਾਂ ਇੱਕ ਦਿਨ, ਜਿਸ ਦਿਨ ਜਦੋਂ ਕੋਈ ਸੰਸਾਰਕ ਤੌਰ 'ਤੇ ਧਨ ਕਮਾ ਕੇ ਉਹਦੇ ਕੋਲ ਮਾਇਆ ਵਧਣ ਲੱਗ ਪੈਂਦੀ ਹੈ, ਉਹਦੇ ਕੋਲ ਧਨ ਵੱਧ ਜਾਂਦਾ ਤੇ ਫਿਰ ਉਹਨੂੰ ਆਪ ਹੱਥੀਂ ਬਹੁਤਾ ਕੰਮ ਨਹੀਂ ਕਰਨਾ ਪੈਂਦਾ, ਫਿਰ ਉਹਦਾ ਧਨ ਹੀ ਉਹਦੇ ਧਨ ਨੂੰ ਕਮਾਈ ਜਾਂਦਾ ਹੈ। ਇੱਕ ਸੰਸਾਰ ਵਿੱਚ ਇੱਕ ਕਹਾਵਤ ਹੈ ਕਿ ਮਾਇਆ ਨੂੰ ਮਾਇਆ ਕਮਾਉਂਦੀ ਹੈ, ਜਿਵੇਂ ਇਹ ਕਹਾਵਤ ਸੰਸਾਰ ਵਿੱਚ ਹੈ ਨਾ, ਸੱਚ ਜਾਣੋ ਇਸੇ ਤਰ੍ਹਾਂ ਜਿਵੇਂ ਮਾਇਆ ਨੂੰ ਮਾਇਆ ਕਮਾਉਂਦੀ ਹੈ, ਇਸੇ ਤਰ੍ਹਾਂ ਨਾਮ ਨੂੰ ਫਿਰ ਨਾਮ ਹੀ ਕਮਾਉਂਦਾ ਹੈ, ਫਿਰ ਉਸ ਬੰਦੇ ਨੂੰ ਨਹੀਂ ਕਮਾਉਣਾ ਪੈਂਦਾ। ਜਪ ਕੇ ਤਾਂ ਵੇਖੀ ਨਹੀਂ ਨਾ, ਕਮਾਏਗਾ ਕਿਵੇਂ, ਉਹਨੂੰ ਕੀਤਾ ਤਾਂ ਹੈ ਨਹੀਂ। ਤਾਂ ਜਿਨ੍ਹਾਂ ਨੇ ਉਹਨੂੰ ਕੀਤਾ ਹੈ ਉਹਨਾਂ ਦੇ ਅੰਦਰ ਇੱਕ ਥਾਂ ਬਣ ਗਈ, ਉਹਨਾਂ ਦੇ ਅੰਦਰ ਇੱਕ ਯਾਦ ਬਣ ਗਈ, ਉਹਨਾਂ ਦੇ ਸੋਚ ਮੰਡਲ ਵਿੱਚ, ਉਹਨਾਂ ਦੇ ਹਿਰਦੇ ਦੇ ਅੰਦਰ, ਉਹਨਾਂ ਦੇ ਅੰਤਿਸ਼ਕਰਨ ਦੇ ਅੰਦਰ ਨਾਮ ਜਿਹੜਾ ਹੈ ਤਰੰਗਾਂ ਦਾ ਰੂਪ ਧਾਰਨ ਕਰਕੇ ਬੈਠ ਗਿਆ ਅੰਦਰ, ਉਹ ਅਮੀਰ ਹੋ ਗਏ ਗੁਰੂ ਦੇ ਮਾਰਗ ਦੇ ਉੱਤੇ। ਤਾਂ ਫਿਰ ਜਦੋਂ ਅਮੀਰ ਹੋ ਗਏ ਤਾਂ ਉਹਨਾਂ ਨੂੰ ਬਹੁਤਾ ਯਤਨ ਨਹੀਂ ਕਰਨਾ ਪੈਂਦਾ, ਉਹ ਉਹਨਾਂ ਦਾ ਜਪਿਆ ਹੋਇਆ ਨਾਮ ਅੱਗੇ ਹੋਰ ਨਾਮ ਆਪੇ ਇਕੱਠਾ ਕਰੀ ਜਾਂਦਾ ਹੈ, ਆਪੇ ਵੱਧਦਾ ਜਾਂਦਾ। ਬਿਲਕੁਲ ਇਹ ਸੰਸਾਰ ਦੀ ਰੀਤ ਉੱਥੇ ਵੀ ਚੱਲਦੀ, ਉੱਥੇ ਉਹ ਆਪਣੇ ਆਪ ਵੱਧਦਾ ਹੈ, ਆਪਣੇ ਆਪ ਉਹਦੇ ਵਿੱਚ ਵਾਧਾ ਹੁੰਦਾ ਤੁਰਿਆ ਜਾਂਦਾ, ਫਿਰ ਉਹਨੂੰ ਮਿਹਨਤ ਨਹੀਂ ਕਰਨੀ ਪੈਂਦੀ, ਥੋੜਾ ਜਿਹਾ ਸੁਚੇਤ ਰਹਿਣਾ ਪੈਂਦਾ, ਥੋੜਾ ਜਿਹਾ ਧਿਆਨ ਰੱਖਣਾ ਪੈਂਦਾ, ਬਾਕੀ ਕੰਮ ਫਿਰ ਆਪਣੇ ਆਪ ਹੁੰਦਾ। ਤਾਂ ਸਤਿਗੁਰਾਂ ਨੇ ਬਚਨ ਕੀਤੇ ਬਾਣੀ ਦੇ ਵਿੱਚ, ਹਰ ਕੇ ਨਾਮ ਕੇ ਵਪਾਰੀ, ਜਿਹੜੇ ਪਰਮਾਤਮਾ ਦੇ ਨਾਮ ਦੇ ਵਪਾਰੀ ਨੇ ਉਹਦਾ ਵਪਾਰ ਕਰਦੇ ਨੇ। ਕਹਿਣ ਲੱਗੇ ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਜਦੋਂ ਉਹ ਹੱਥ ਵਿੱਚ ਆਇਆ ਤਾਂ ਸੰਸਾਰ ਹੱਥਾਂ ਵਿੱਚੋਂ ਆਪਣੇ ਆਪ ਡਿੱਗ ਪਿਆ, ਪਹਿਲਾਂ ਨਹੀਂ ਸੀ ਇਹ ਛੁੱਟਦਾ। ਜਿੱਦਣ ਉਹ ਨਾਮ ਦੀ ਦਾਤ ਅੰਦਰ ਟਿਕ ਗਈ ਤਾਂ ਸੰਸਾਰ ਛੁੱਟ ਗਿਆ, ਸੰਸਾਰ ਹੱਥਾਂ ਵਿੱਚੋਂ ਆਪਣੇ ਆਪ ਛੋਟਾ ਪੈ ਗਿਆ। ਤਾਂ ਸਤਿਗੁਰਾਂ ਨੇ ਅੱਜ ਬਚਨ ਕੀਤੇ, ਕਹਿਣ ਲੱਗੇ ਉਹਦਾ ਉਸ ਦੁਨੀਆਂ ਦੇ ਵਿੱਚ ਵਪਾਰੀ ਵੀ ਨੇ, ਵਪਾਰ ਵੀ ਹੁੰਦਾ, ਭੰਡਾਰ ਵੀ ਹੈ, ਲੋਕ ਆਉਂਦੇ ਵੀ ਨੇ ਵਪਾਰ ਕਰਨ ਵਾਸਤੇ, ਲੈ ਕੇ ਜਾਂਦੇ ਵੀ ਨੇ। ਫਿਰ ਜਦੋਂ ਵਪਾਰ ਕਰ ਕਰਕੇ ਪੂਰੇ ਅਮੀਰ ਹੋ ਜਾਂਦੇ ਨੇ ਤੇ ਉਹਨਾਂ ਦੇ ਉੱਤੇ ਮੋਹਰ ਵੀ ਲੱਗਦੀ ਵੀ ਵੱਡਾ ਨਾਮ ਦਾ ਬੜਾ ਵੱਡਾ ਬਿਜ਼ਨਸਮੈਨ ਹੈ, ਉਹਨੂੰ ਬ੍ਰਹਮ ਗਿਆਨੀ ਕਹਿੰਦੇ ਨੇ। ਗੁਰਬਾਣੀ ਦੇ ਵਿੱਚ ਉਹਨਾਂ ਨੂੰ ਸ਼ਾਹ ਕਿਹਾ ਗਿਆ, ਧਨ ਧਨ ਸੇ ਸ਼ਾਹ ਹੈ ਜੇ ਨਾਮ ਕਰੇ ਵਪਾਰ। ਸ਼ਾਹ ਉਹਨਾਂ ਨੂੰ ਕਿਹਾ ਗਿਆ ਜਿਹੜੇ ਗੁਰਮੁਖ ਨੇ, ਜਿਹੜੇ ਬ੍ਰਹਮ ਗਿਆਨੀ ਹੋ ਗਏ, ਗੁਰਸਿੱਖ ਹੋ ਗਏ। ਉਹ ਸ਼ਾਹ ਤਾਂ ਬਣੇ ਕਿ ਹੁਣ ਉਹ ਆਪ ਵੀ ਜਪਦੇ ਨੇ ਆਪਣੇ ਜੋਗਾ, ਤੇ ਉਹਨਾਂ ਤੋਂ ਸਹਾਇਤਾ ਲੈ ਕੇ, ਉਹਨਾਂ ਤੋਂ ਉਧਾਰਾ ਲੈ ਕੇ ਵੀ ਜਪਿਆ ਜਾ ਸਕਦਾ ਉਧਾਰੇ ਦੇ ਤੌਰ ਤੇ। ਤਾਂ ਹੀ ਕਿਹਾ ਕਿ ਕੋਈ ਵੀ ਧਰਮ ਜਾਂ ਧਰਤੀ, ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ ਨੇ ਕਿ ਧਰਤੀ ਜਿਹੜੀ ਹੈ ਹਿੱਲ ਰਹੀ, ਸਿੱਧਾਂ ਨਾਲ ਗੱਲ ਹੋਈ ਤਾਂ ਬਚਨ ਕੀਤੇ ਸਿੱਧਾਂ ਨੇ ਕਿਹਾ ਧਰਤੀ ਕਾਹਦੇ ਨਾਲ ਖੜੀ ਹੈ, ਤਾਂ ਸਤਿਗੁਰੂ ਨੇ ਬਚਨ ਕੀਤਾ ਵੀ ਠੱਲੇ ਕੋਈ ਨਾ ਸਾਧ ਬਿਨ, ਇਹ ਸਾਧ ਨਾਲ ਖੜੀ। ਵਿੱਚ ਵਿੱਚ ਕੁਝ ਸਰੀਰ ਰਹਿੰਦੇ ਨੇ ਧਰਤੀ ਤੇ, ਆਪਣੇ ਵਿੱਚ ਗੁਰੂ ਦੀ ਪਦਵੀ ਤਾਂ ਦਿੱਤੀ ਸ਼ਬਦ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ, ਬਾਣੀ ਹੈ, ਸਾਧੂ ਦਾ ਸਰੂਪ ਹੈ ਬਾਣੀ ਜਿਹੜੀ। ਤਾਂ ਉੱਥੇ ਇੱਕ ਬਚਨ ਕਿਹਾ ਕਿ ਥੱਲੇ ਕੋਈ ਨਾ ਸਾਧ ਬਿਨ, ਕੋਈ ਲੱਖ ਬੰਦਾ ਬੈਠਾ ਹੋਵੇ ਵਿੱਚ ਜੇ ਇੱਕ ਸਾਧੂ ਗੁਰਮੁਖ, ਦੋ ਚਾਰ ਸਰੀਰ ਦਸ ਨਹੀਂ ਬੈਠੇ, ਉਹਦੇ ਵਿੱਚ ਟਿਕਾ ਨਹੀਂ ਆਵੇਗਾ। ਸੰਗਤ ਤਾਂ ਕਈ ਥਾਵਾਂ ਤੇ ਹੁੰਦੀ ਹੈ ਨਾ, ਬੜੇ ਥਾਵਾਂ ਤੇ ਸਮਾਗਮ ਹੁੰਦੇ ਨੇ, ਪਰ ਤੁਸੀਂ ਵੇਖੋਗੇ ਕਈ ਕਈ ਥਾਵਾਂ ਤੇ ਇੰਜ ਲੱਗਦਾ ਹੈ ਕਿ ਜਿਵੇਂ ਹਵਾ ਰੁਕਣ ਲੱਗ ਪਈ, ਸ਼ਾਂਤ ਹੋਣ ਲੱਗ ਪਿਆ, ਸਭ ਕੁਝ ਸਾਰੀਆਂ ਚੀਜ਼ਾਂ ਖਲੋ ਜਾਂਦੀਆਂ ਨੇ, ਟਿਕ ਜਾਂਦਾ। ਕਈ ਉਹ ਵੀ ਥਾਂ ਨੇ, ਸਭ ਕੁਝ ਉਹ ਹੀ ਹੁੰਦਾ, ਪਰ ਉੱਥੇ ਕੋਈ ਮਨ ਨਹੀਂ ਟਿਕਦਾ, ਬੇਚੈਨੀ, ਦੁਬਦਾ, ਇੱਧਰ ਉੱਧਰ ਵੇਖਣਾ, ਭੱਜ ਦੌੜ, ਆਵਾਜਾਈ ਬਣੀ ਰਹਿੰਦੀ ਹੈ। ਤਾਂ ਉਹਦਾ ਕਾਰਨ ਹੁੰਦਾ ਵੀ ਉਸ ਥਾਂ ਤੇ ਬਹੁਤੇ ਸਰੀਰ ਉਸ ਤਰ੍ਹਾਂ ਦੇ ਨਹੀਂ ਹੁੰਦੇ ਜਿਨ੍ਹਾਂ ਨੇ ਕਮਾਇਆ ਹੁੰਦਾ ਹੈ, ਜਿਨ੍ਹਾਂ ਨੇ ਉਹਨੂੰ ਪ੍ਰੈਕਟੀਕਲ ਕੀਤਾ ਹੁੰਦਾ। ਤਾਂ ਗੁਰੂ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਠੱਲੇ ਕੋਈ ਨਾ ਸਾਧ ਬਿਨ, ਠੱਲੇ ਦਾ ਅਰਥ ਰੋਕਣਾ, ਚੱਲਦੀ ਹੋਈ ਦੁਨੀਆ ਨੂੰ ਕੋਈ ਨਹੀਂ ਰੋਕ ਸਕਦਾ, ਠੱਲੇ ਕੋਈ ਨਾ ਸਾਧ ਬਿਨ, ਇਹਨੂੰ ਧੀਰਜ ਨਹੀਂ ਦੇ ਸਕਦਾ ਕੋਈ। ਇਹ ਜਿਹੜੇ ਮਨ ਭਟਕੇ ਹੋਏ ਨੇ, ਮਨ ਦੁਬਦਾ ਵਿੱਚ ਪਏ ਨੇ, ਬੇਚੈਨ ਨੇ, ਇਹਨਾਂ ਨੂੰ ਧੀਰਜ ਦੇਣ ਵਾਲਾ ਹੋਰ ਕੋਈ ਵੀ ਨਹੀਂ। ਕਹਿੰਦੇ ਠੱਲੇ ਕੋਈ ਨਾ ਸਾਧ ਬਿਨ, ਸਾਧ ਨਾ ਦਿਸੈ ਜੱਗ ਵਿੱਚ ਕੋਵਾ। ਤਾਂ ਸਤਿਗੁਰੂ ਨੇ ਅੱਜ ਗੁਣਾਂ ਦੇ ਵਪਾਰ ਦੀ ਗੱਲ ਕੀਤੀ, ਉੱਥੇ ਮਾਇਆ ਨਹੀਂ ਚੱਲਦੀ, ਉੱਥੇ ਧੰਨ ਨਾਲ ਪਰਮਾਤਮਾ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਕੋਈ ਆਦਮੀ ਜੇਬ ਵਿੱਚੋਂ ਰੁਪਈਏ ਕੱਢੇ, ਮਾਇਆ ਕੱਢਦਾ, ਕਵੇ ਮੈਂ ਗੁਰੂ ਨੂੰ ਖੁਸ਼ ਕਰ ਲੈਣਾ, ਇੱਥੇ ਉਹਦਾ ਵਪਾਰ ਨਹੀਂ ਹੈ। ਇਸ ਕਰਕੇ ਔਖਾ ਹੈ ਥੋੜ੍ਹਾ ਜਿਹਾ ਸਾਰੀ ਦੁਨੀਆ ਦਾ। ਇਸ ਕਰਕੇ ਸਤਿਗੁਰਾਂ ਨੇ ਗਰੀਬ ਨਵਾਜ ਕਿਹਾ ਪਰਮਾਤਮਾ ਨੂੰ। ਗਰੀਬ ਨਵਾਜ ਪਤਾ ਕਿਉਂ ਕਿਹਾ ਹੈ? ਹੈ ਤੇ ਅਮੀਰਾਂ ਦਾ ਵੀ ਰੱਬ, ਪਰ ਇੱਕ ਮਜਬੂਰੀ ਹੈ, ਗਰੀਬ ਬੰਦੇ ਕੋਲ ਸਾਧਨ ਕੋਈ ਨਹੀਂ ਹੁੰਦਾ ਸੰਸਾਰ ਨੂੰ ਵੇਖਣ ਦਾ, ਸੰਸਾਰ ਨੂੰ ਖਰੀਦਣ ਦਾ। ਇਸ ਕਰਕੇ ਉਹ ਜ਼ਿਆਦਾ ਕੰਮ ਕਰਦਾ ਇੱਥੇ। ਅਮੀਰ ਆਦਮੀ ਕੋਲ ਸਾਧਨ ਹੀ ਇੰਨੇ ਨੇ, ਉਹਦੇ ਮਨ ਵਿੱਚ ਸਾਰਾ ਦਿਨ ਸਾਧਨ ਹੀ ਭਰੇ ਪਏ ਨੇ, ਗੁਰੂ ਦੀ ਗੱਲ ਕਿੱਥੇ ਜਾਏਗੀ ਅੰਦਰ। ਇੱਕ ਗਰੀਬ ਆਦਮੀ ਹੈ ਵਿਚਾਰਾ, ਜੇਬ ਦੇ ਵਿੱਚ ਹੀ ਕੁਝ ਨਹੀਂ ਤਾਂ ਉਹ ਕਿਵੇਂ ਦਏਗਾ ਆਪਣੇ ਮਨ ਨੂੰ ਖੁਰਾਕ, ਮਨੋਰੰਜਨ ਦੇ ਸਾਧਨ ਹੀ ਕੋਈ ਨਹੀਂ ਉਹਦੇ ਕੋਲ, ਤਾਂ ਉਹ ਖਾਲੀ ਰਹਿ ਜਾਏਗਾ। ਤਾਂ ਜਦੋਂ ਖਾਲੀ ਆਏਗਾ ਗੁਰੂ ਕੋਲ, ਤਾਂ ਉਹਦੇ ਮਨ ਵਿੱਚ ਉਹ ਗੱਲ ਜਲਦੀ ਬੈਠ ਜਾਏਗੀ। ਇੱਕ ਬੰਦੇ ਕੋਲ ਸਾਰੇ ਸਾਧਨ ਨੇ, ਸਵੇਰ ਤੋਂ ਲੈ ਕੇ ਸ਼ਾਮ ਤੱਕ, ਖਾਣ ਪੀਣ ਵਿੱਚ ਕੋਈ ਕਮੀ ਨਹੀਂ, ਵੱਧ ਤੋਂ ਵੱਧ ਹੈ, ਸਾਰਾ ਦਿਨ ਖੁਰਾਕ ਮਿਲਦੀ ਰਹੀ, ਵੇਖਣ ਵਾਸਤੇ ਵਧੀਆ ਤੋਂ ਵਧੀਆ ਸਕਰੀਨਾਂ ਨੇ, ਟੀਵੀ ਹੈ, ਸੀਰੀਅਲ ਨੇ, ਫਿਲਮਾਂ ਹਨ, ਉਹ ਵੇਖਦਾ ਰਿਹਾ, ਚੰਗੀਆਂ ਗੱਡੀਆਂ ਨੇ, ਤੁਰਨ ਵਾਸਤੇ ਚੰਗੇ ਵਸਤਰ ਨੇ, ਵੱਡੇ ਲੋਕਾਂ ਨਾਲ ਬਹਿਣ ਖਲੋਣ ਹੈ। ਤੇ ਇਹ ਆਦਮੀ ਜਦੋਂ ਦੂਜੇ ਦਿਨ ਸਵੇਰੇ ਨਿਤਨੇਮ ਕਰੇਗਾ ਨਾ, ਜਾਂ ਗੁਰੂ ਦਰਬਾਰ ਵਿੱਚ ਬੈਠੇਗਾ, ਤਾਂ ਉਹਨਾਂ ਸਾਰੀਆਂ ਚੀਜ਼ਾਂ ਦੀ ਬਹੁਤਾਤ ਉਹਦੇ ਸਰੀਰ ਨੂੰ ਤੇ ਮਨ ਨੂੰ ਟਿਕਣ ਨਹੀਂ ਦੇਗੀ। ਦੂਜੇ ਪਾਸੇ ਇੱਕ ਬੰਦਾ ਵਿਚਾਰਾ ਕੰਗਾਲ ਹੈ, ਜਿਹਨੂੰ ਪ੍ਰਸ਼ਾਦੇ ਦੋ ਹੀ ਮਿਲੇ ਛਕਣ ਵਾਸਤੇ, ਉਹ ਵੀ ਸੁੱਕੇ ਪੁੱਕੇ, ਪਹਿਨਣ ਵਾਸਤੇ ਕੱਪੜਾ ਵੀ ਇੰਨਾ ਵਧੀਆ ਨਹੀਂ, ਮਕਾਨ ਨਹੀਂ। ਤਾਂ ਜਦੋਂ ਇਹ ਸਾਰੇ ਸਾਧਨ ਨਹੀਂ ਮਿਲਦੇ, ਇਸ ਤਰ੍ਹਾਂ ਦਾ ਬੰਦਾ ਜਦੋਂ ਗੁਰੂ ਦਰਬਾਰ ਵਿੱਚ ਆਉਂਦਾ ਹੈ, ਤਾਂ ਉਹਦਾ ਮਨ ਜਲਦੀ ਗੁਰੂ ਦੇ ਉੱਤੇ ਸ਼ਰਧਾਲੂ ਹੋ ਜਾਂਦਾ, ਜਲਦੀ ਟਿਕ ਜਾਂਦਾ, ਜਲਦੀ ਉਹਦੇ ਵਿੱਚ ਇਕਾਗਰਤਾ ਆ ਜਾਂਦੀ। ਇਸ ਕਰਕੇ ਸਤਿਗੁਰੂ ਨੇ ਗਰੀਬ ਨਿਵਾਜ ਕਿਹਾ, ਉਹ ਜਲਦੀ ਪਕੜ ਕਰ ਲੈਂਦੇ ਨੇ, ਉਹ ਜਲਦੀ ਝੁਕ ਜਾਂਦੇ ਨੇ, ਦੂਜਿਆਂ ਨੂੰ ਥੋੜ੍ਹਾ ਜਿਹਾ ਸਹਾਰਾ ਹੁੰਦਾ ਹੈ। ਅਤੇ ਗੁਰੂ ਦਾ ਸਹਾਰਾ ਬੰਦਾ ਪੂਰੀ ਤਰ੍ਹਾਂ ਉਦੋਂ ਲੈਂਦਾ ਹੈ ਦੋ ਅਵਸਥਾਵਾਂ ਦੇ ਵਿੱਚ, ਜਾਂ ਤੇ ਉਹ ਸੰਸਾਰ ਦੇ ਸਹਾਰੇ ਤੋਂ ਉਪਰਾਮ ਹੋ ਜਾਏ, ਅੱਕ ਜਾਏ, ਉਦਾਸ ਹੋ ਜਾਏ, ਤੇ ਜਾਂ ਉਹਦਾ ਸੰਸਾਰ ਦਾ ਸਹਾਰਾ ਟੁੱਟ ਜਾਏ। ਦੋ ਦਸ਼ਾ ਹੁੰਦੀਆਂ ਨੇ, ਤਾਂ ਬੰਦਾ ਗੁਰੂ ਕੋਲ ਆਏਗਾ, ਅਰਦਾਸ ਕਰੇਗਾ, ਗੁਰੂ ਤੇ ਆਸ਼ਰਿਤ ਹੋਏਗਾ, ਆਏਗਾ ਜ਼ਰੂਰ ਪਰ ਉਪਰੇ ਜੇ ਮਨ ਦੇ ਨਾਲ, ਮਨ ਉਹਦਾ ਨਹੀਂ ਟਿਕੇਗਾ ਕਿਉਂਕਿ ਮਨ ਦੇ ਸਹਾਰੇ ਬਾਹਰ ਨੇ। ਤਾਂ ਜਦੋਂ ਇਹ ਗੱਲ ਆਉਂਦੀ ਗੁਰਬਾਣੀ ਵਿੱਚ ਨਿਮਾਣਿਆਂ ਦੇ ਮਾਣ ਦਾ ਮਤਲਬ ਇਹ ਹੁੰਦਾ ਹੈ ਕਿ ਜਿਸ ਬੰਦੇ ਦਾ ਬਾਹਰ ਕੋਈ ਮਾਣ ਹੈ ਹੀ ਨਹੀਂ, ਜਿਹਦਾ ਸਹਾਰਾ ਹੀ ਕੋਈ ਨਹੀਂ ਬਚਿਆ, ਨਾ ਉਹਦੇ ਕੋਲ ਬਹੁਤੇ ਮੈਂਬਰ ਨੇ ਪਰਿਵਾਰ ਦੇ, ਨਾ ਮਾਇਆ ਹੈ, ਨਾ ਇੱਜ਼ਤ ਹੈ, ਤਾਂ ਇੱਥੇ ਆ ਕੇ ਕੀ ਕਰੇਗਾ ਉਹ, ਤਾਂ ਇੱਥੇ ਆ ਕੇ ਉਹ ਟਿਕੇਗਾ ਨਹੀਂ। ਹਾਂ, ਕਈ ਲੋਕ ਐਸੇ ਨੇ ਜਿਨ੍ਹਾਂ ਦੇ ਕੋਲ ਸੰਸਾਰ ਦਾ ਧਨ ਬਹੁਤ ਹੈ ਪਰ ਉਹ ਉਹਦੇ ਉੱਤੇ ਵਿਸ਼ਵਾਸ ਨਹੀਂ ਕਰਦੇ, ਬਹੁਤਾ ਰਹਿੰਦੇ ਉਹਦੇ ਵਿੱਚ ਨੇ ਪਰ ਉਹਦੇ ਉੱਤੇ ਉਹ ਵਿਸ਼ਵਾਸ ਨਹੀਂ ਕਰਦੇ, ਉਹਦੇ ਤੋਂ ਅੱਗੇ ਚਲੇ ਜਾਂਦੇ ਨੇ, ਉਹਦੇ ਤੋਂ ਅੱਗੇ ਨਿਕਲ ਜਾਂਦੇ ਨੇ, ਉਹਦੇ ਤੇ ਭਰੋਸਾ ਉੱਠ ਜਾਂਦਾ ਹੈ, ਰਹਿੰਦੇ ਭਾਵੇਂ ਵਿੱਚ ਪਰ ਉਹਦੇ ਉੱਤੇ ਵਿਸ਼ਵਾਸ ਨਹੀਂ ਕਰਦੇ। ਉਹਨਾਂ ਨੂੰ ਪਤਾ ਜਿੰਨਾ ਚਿਰ ਸਰੀਰ ਹੈ ਉਹਨਾਂ ਚਿਰ ਇਹਨੇ ਕੰਮ ਦੇਣਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਅੰਦਰ ਇੱਕ 10-12 ਸਾਲ ਦਾ ਬੱਚਾ ਆਉਂਦਾ ਹੈ, ਖਿਆਲ ਰੱਖੋ, ਗੁਰੂ ਸਾਹਿਬ ਦੇ ਕੋਲ ਬੈਠ ਗਿਆ, ਕੀਰਤਨ ਉਹਨੇ ਸੁਣਿਆ, ਸਰੀਰ ਉਹਦਾ ਬਿਲਕੁਲ ਇੱਕ ਥਾਂ ਤੇ ਬੜੇ ਧਿਆਨ ਨਾਲ ਸੁਣ ਰਿਹਾ ਸੀ, ਨਹੀਂ ਉਹਨੂੰ ਹਿੱਲ ਜੁਲ ਕੋਈ ਵੀ, ਬੜਾ ਟਿਕਿਆ ਹੋਇਆ। ਮਨ ਹੈ ਨਾ, ਮਨ ਜਿੰਨਾ ਚਿਰ ਬਾਹਰ ਹੈ ਸਰੀਰ ਇੱਥੇ ਨਹੀਂ ਟਿਕੇਗਾ, ਅੰਦਰੋਂ ਉਹ ਖਿੱਚਦਾ ਰਹੇਗਾ ਉਸਨੂੰ। ਤਾਂ ਜਦੋਂ ਪੂਰੀ ਤਰ੍ਹਾਂ ਟਿਕ ਕੇ ਇੱਕ ਘੰਟਾ ਕੀਰਤਨ ਸੁਣਿਆ, ਭਾਈ ਮਰਦਾਨੇ ਨੇ ਰਬਾਬ ਵਜਾਈ, ਗੁਰੂ ਨਾਨਕ ਸਾਹਿਬ ਨੇ ਸ਼ਬਦ ਗਾਇਆ, ਕੀਰਤਨ ਦੀ ਸਮਾਪਤੀ ਵੀ ਹੋ ਗਈ, ਤਾਂ ਸਮਾਪਤੀ ਤੋਂ ਬਾਅਦ ਵੀ ਉਸ ਬੱਚੇ ਦਾ ਉੱਠਣ ਨੂੰ ਚਿੱਤ ਨਹੀਂ ਕਰਦਾ। ਇਹ ਨਿਸ਼ਾਨੀ ਹੈ ਵੀ ਮਨ ਸ਼ਬਦ ਵਿੱਚ ਜੁੜ ਗਿਆ ਕਿ ਆਦਮੀ ਉੱਠਣਾ ਨਹੀਂ ਚਾਹੁੰਦਾ, ਉਹ ਸਮਾਂ ਲੰਘਣ ਤੋਂ ਬਾਅਦ ਵੀ ਨਹੀਂ ਉੱਠਣਾ ਚਾਹੁੰਦਾ। ਇਹ ਨਿਸ਼ਾਨੀ ਹੈ ਕਿ ਬੰਦੇ ਦਾ ਸਰੀਰ ਨਹੀਂ ਟਿਕ ਰਿਹਾ, ਸ਼ਬਦ ਵਿੱਚ ਮਨ ਨਹੀਂ ਜੁੜਿਆ ਹੋਇਆ। ਤਾਂ ਉੱਥੇ ਜਦੋਂ ਬਾਅਦ ਵਿੱਚ ਵੀ ਨਾ ਉੱਠਿਆ, ਗੁਰੂ ਸਾਹਿਬ ਦੀ ਨਜ਼ਰ ਪਈ, ਦ੍ਰਿਸ਼ਟੀ ਪਈ, ਆਖਰ ਅਸੀਂ ਕਹਿੰਦੇ ਹਾਂ ਗੁਰੂ ਦੀ ਦ੍ਰਿਸ਼ਟੀ ਜਿਹਦੇ 'ਤੇ ਹੋ ਜਾਏ ਉਹਦਾ ਪਾਰ ਉਤਾਰਿਆ, ਪਰ ਦ੍ਰਿਸ਼ਟੀ ਪਾਉਣ ਵਾਲਾ ਵੀ ਤਾਂ ਕੋਈ ਚਾਹੀਦਾ। ਅੱਗੇ ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ 50 ਵਿਦਿਆਰਥੀ ਨੇ ਕਲਾਸ ਦੇ ਵਿੱਚ ਤੇ ਟੀਚਰ ਕੁਝ ਬੱਚਿਆਂ ਨਾਲ ਲਗਾਵ ਕਿਉਂ ਕਰਨ ਲੱਗ ਪੈਂਦਾ ਹੈ, ਕਿਉਂਕਿ ਉਹਦੇ ਨਾਲ ਸਹਿਮਤ ਰਹਿੰਦੇ ਨੇ, ਉਤਸੁਕ ਰਹਿੰਦੇ ਨੇ, ਸ਼ੌਂਕ ਵਿੱਚ ਰਹਿੰਦੇ ਨੇ, ਉਹ ਵੇਖਦੇ ਰਹਿੰਦੇ ਨੇ ਕਿ ਇਹ ਇਸ਼ਾਰਾ ਕਰੇ ਤੇ ਅਸੀਂ ਉਧਰ ਤੁਰ ਪਈਏ ਤਾਂ ਸਹਿਜੇ ਸਹਿਜੇ ਉਹਨਾਂ ਉਸ ਪੜ੍ਹਾਉਣ ਵਾਲੇ ਟੀਚਰ ਦੀ ਸਾਰੀ ਦ੍ਰਿਸ਼ਟੀ ਉਹਨਾਂ ਬੱਚਿਆਂ ਦੇ ਉੱਤੇ ਰਹਿਣ ਲੱਗ ਪੈਂਦੀ ਹੈ। ਉਹ ਚਾਹੁੰਦਾ ਅੰਦਰੋਂ ਕਿ ਜਿਹੜੇ ਮੇਰੇ ਕੋਲ ਤਜਰਬੇ ਨੇ ਵਿਦਿਆ ਦੇ ਮੈਂ ਸਾਰੇ ਇਹਨਾਂ ਦੇ ਉੱਤੇ ਇਹਨਾਂ ਦੇ ਵਿੱਚ ਭਰ ਦਿਆਂ, ਖੁਸ਼ੀ ਹੋ ਜਾਂਦੀ ਉਹਦੀ। ਤਾਂ ਜਿਹੜਾ ਵਿਦਿਆਰਥੀ ਆਉਂਦਾ ਉਹ ਛੱਤ ਦੀਆਂ ਸ਼ਤੀਰ ਕੜੀਆਂ ਗਿਣੀ ਜਾਂਦਾ ਹੈ, ਪੱਖੇ ਗਿਣੀ ਜਾਂਦਾ ਹੈ, ਤਾਂ ਫਿਰ ਉਹ ਪੜ੍ਹਾਉਣ ਵਾਲੇ ਨੂੰ ਵੀ ਪਤਾ ਲੱਗ ਜਾਂਦਾ ਵੀ ਇਹ ਮੇਰੇ ਨਾਲ ਸ਼ੌਂਕ ਨਹੀਂ ਰੱਖਦਾ, ਤਾਂ ਉਹਦੀ ਨਜ਼ਰ ਉੱਠ ਜਾਂਦੀ ਆਪਣੇ ਆਪ। ਇਸੇ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਨਜ਼ਰ ਉਸ ਬੱਚੇ ਦੇ ਉੱਤੇ ਆ ਕੇ ਰੁਕ ਗਈ ਵੀ ਉਮਰ ਥੋੜ੍ਹੀ ਹੈ, ਬੈਠਾ ਹੋਇਆ ਜਿਵੇਂ ਪੱਥਰ ਦੀ ਮੂਰਤੀ, ਕੋਈ ਹਿੱਲ ਜੁੱਲ ਨਹੀਂ, ਥੋੜ੍ਹਾ ਚਿਰ ਬੈਠਾ। ਸਤਿਗੁਰਾਂ ਨੇ ਆਵਾਜ਼ ਦਿੱਤੀ, ਬੇਟਾ ਕਿੱਥੋਂ ਆਇਆ, ਕੌਣ ਹੈ, ਤੇਰਾ ਨਾਮ ਕੀ? ਫਿਰ ਕਿਤੇ ਉਹਨਾਂ ਨੇ ਉਹ ਬੱਚਾ ਬੋਲਿਆ, ਕਹਿਣ ਲੱਗੇ ਮੇਰਾ ਨਾਮ ਬੂੜਾ ਹੈ, ਜਿਨ੍ਹਾਂ ਨੂੰ ਬਾਅਦ ਵਿੱਚ ਤੁਸੀਂ ਅੱਜ ਤੱਕ ਬਾਬਾ ਬੁੱਢਾ ਕਹਿੰਦੇ ਹੋ, ਬੂੜਾ ਹੈ, ਇੱਥੇ ਕਿਵੇਂ ਆ ਗਿਆ? ਕਹਿਣ ਲੱਗੇ ਮੈਂ ਗਾਵਾਂ ਮੱਝਾਂ ਇੱਥੇ ਚਾਰਨਾ, ਚਰ ਰਹੀਆਂ ਨੇ ਬਾਹਰ, ਕਿਵੇਂ ਆ ਗਿਆ? ਕਹਿੰਦੇ ਬੜੇ ਚਿਰ ਦਾ ਇਸ ਤਰ੍ਹਾਂ ਦੀ ਖੋਜ ਵਿੱਚ ਸਾਂ ਕਿ ਤੁਹਾਨੂੰ ਮਿਲਾਂ, ਲੱਭ ਰਿਹਾ ਸੀ ਕੋਈ ਮਿਲੇ ਪਰ ਮਿਲਦਾ ਨਹੀਂ ਸੀ। ਖੋਜ ਕਿਉਂ ਕਰਦਾ, ਤੇਰੀ ਉਮਰ ਤਾਂ ਛੋਟੀ ਹੈ, ਇੱਥੇ ਕਿਉਂ ਬੈਠਾ ਹੈ? ਇਸ ਉਮਰ ਵਿੱਚ ਤਾਂ ਕੋਈ ਟਿਕਦਾ ਨਹੀਂ, ਔਰ ਇਹ ਤੇ ਭਾਗਾਂ ਦੀ ਨਿਸ਼ਾਨੀ ਵੀ ਬਚਪਨ ਵਿੱਚ ਕੋਈ ਟਿਕ ਜਾਏ, ਇੱਥੇ ਤਾਂ ਅਸੀਂ ਸਾਲ ਦੇ ਬਜ਼ੁਰਗ ਵੀ ਚਾਰ ਚਾਰ ਸਾਲ ਦੇ ਬੱਚੇ ਨੇ, ਉਹਨਾਂ ਦੀ ਆਦਤਾਂ ਵੇਖੋ, ਉਹ ਖੇਡਾਂ ਹੀ ਖੇਡੀ ਜਾਂਦੇ ਨੇ ਅਜੇ ਵੀ, ਖਿਡਾਰੀ ਨੇ ਸਿਰਫ, ਤਾਂ ਕਿਵੇਂ ਟਿਕ ਗਿਆ? ਤਾਂ ਉਹਨਾਂ ਨੇ ਆਪਣੀ ਵਾਰਤਾ ਸੁਣਾਈ, ਕਿੱਥੋਂ ਗੱਲ ਸ਼ੁਰੂ ਹੋਈ ਸੀ ਕਿ ਕਿਸੇ ਦਿਨ ਬੂੜਾ ਪ੍ਰਸ਼ਾਦਾ ਛਕਣ ਲੱਗਿਆਂ ਆਪਣੀ ਮਾਂ ਕੋਲ ਚੁੱਲ੍ਹ ਦੇ ਨੇੜੇ ਬੈਠਾ ਸੀ, ਉਹ ਅੱਗ ਬਾਲ ਰਹੀ ਸੀ, ਤਾਂ ਉਹਨੇ ਜਦੋਂ ਲੱਕੜਾਂ ਨੂੰ ਅੱਗ ਲਾਉਣ ਦਾ ਯਤਨ ਕੀਤਾ, ਵੱਡੀਆਂ ਲੱਕੜਾਂ ਸਨ, ਅੱਗ ਨਾ ਲੱਗੀ, ਕਾਹਲੀ ਨਾਲ ਗਈ, ਛੋਟੀਆਂ ਲੈ ਆਈ ਤੀਲੇ, ਤਾਂ ਉਹਨਾਂ ਨੂੰ ਇੱਕਦਮ ਅੱਗ ਨੇ ਫੜ ਲਿਆ। ਉਹ ਬੱਚਾ ਧਿਆਨ ਨਾਲ ਵੇਖ ਰਿਹਾ ਸੀ, ਅੰਦਰ ਬੜੀ ਸੁਚੇਤਤਾ ਸੀ ਉਹਦੇ। ਜਿੱਦਣ ਬੰਦੇ ਵਿੱਚ ਗਿਆਨ ਆ ਜਾਏ ਨਾ, ਧਿਆਨ ਦਿਓ, ਜੇ ਬੰਦਾ ਜਾਗ ਪਏ ਹਰ ਇੱਕ ਚੀਜ਼ ਵਿੱਚੋਂ ਵਿਆਖਿਆ ਨਿਕਲੇਗੀ। ਅਸੀਂ ਕਹਿੰਦੇ ਹਾਂ ਵੀ ਹੁਣ ਤਾਂ ਚਲੋ ਜਿਵੇਂ ਬਾਜ਼ਾਰ ਵਿੱਚ ਦੂਜੀਆਂ ਚੀਜ਼ਾਂ ਦਾ ਕੰਪੀਟੀਸ਼ਨ ਮੁਕਾਬਲਾ ਚੱਲਦਾ, ਇਸ ਤਰ੍ਹਾਂ ਗਿਆਨ ਦਾ ਵੀ ਮੁਕਾਬਲਾ ਚੱਲਦਾ ਵੀ ਕਿਹਦੇ ਕੋਲ ਜ਼ਿਆਦਾ ਗਿਆਨ ਹੈ। ਪਰ ਇੱਕ ਗੱਲ ਹੋਰ ਹੈ, ਜਿੱਦਣ ਬੰਦੇ ਦਾ ਮਨ ਜਾਗ ਪਏ ਨਾ, ਜੇ ਪੰਛੀ ਵੀ ਉੱਡੇਗਾ ਉਹਦੇ ਵਿੱਚੋਂ ਵੀ ਕਥਾ ਨਿਕਲ ਆਵੇਗੀ, ਆਪਣੇ ਅੰਦਰ ਹੈ ਨਾ ਗੱਲ। ਜੇ ਇੱਕ ਕੁੱਤਾ ਵੀ ਭੌਂਕੇਗਾ ਉਹਦੇ ਵਿੱਚੋਂ ਵੀ ਗਿਆਨ ਨਿਕਲੇਗਾ। ਤਾਂ ਇਹ ਬੱਚਾ ਜਾਗਿਆ ਹੋਇਆ ਸੀ, ਕਿਤੇ ਪਿੱਛੇ ਇਹਦੇ ਅੰਦਰ ਕਿਤੇ ਗਿਆਨ ਸੀ, ਤਾਂ ਧਿਆਨ ਨਾਲ ਵੇਖ ਰਿਹਾ ਸੀ। ਧਿਆਨ ਤੇ ਬੜੀ ਵੱਡੀ ਚੀਜ਼ ਹੈ। ਹੁਣ ਅਸੀਂ ਇੱਥੇ ਬਹਿੰਦੇ ਹਾਂ, ਸਾਨੂੰ ਕਈ ਵਾਰੀ ਬਾਅਦ ਵਿੱਚ ਜਾ ਕੇ ਪਤਾ ਨਹੀਂ ਲੱਗਦਾ। ਆਮ ਆਦਮੀ ਨਹੀਂ, ਜਿਹੜੇ ਇਸ ਮੈਟਰ ਦੇ ਵਿਦਿਆਰਥੀ ਨੇ, ਮੈਂ ਉਹਨਾਂ ਨੂੰ ਵੀ ਪੁੱਛਿਆ ਬਹੁਤ ਵਾਰੀ, ਸੁਚੇਤ ਕੀਤਾ ਵੀ ਅੱਜ ਕੀ ਕਿਹਾ ਗਿਆ ਸੀ, ਤਾਂ ਬੜਾ ਚਿਰ ਮੱਥਾ ਮਲ ਮਲ ਕੇ ਫਿਰ ਦੋ ਚਾਰ ਗੱਲਾਂ ਲੱਭੀਆਂ ਕੀ ਸੀ। ਕਾਰਨ ਇਹ ਵੀ ਧਿਆਨ ਕੋਈ ਨਹੀਂ ਹੈ, ਪ੍ਰਯੋਜਨ ਕੋਈ ਨਹੀਂ ਹੈ। ਚਲੋ ਸਮਾਂ ਲੰਘਦੇ ਹੀ ਪਿਆ, ਸੰਤਾਂ ਨੇ ਪ੍ਰਬੰਧ ਬਹੁਤ ਵਧੀਆ ਕਰ ਦਿੱਤਾ, ਏਸੀ ਚੱਲ ਰਿਹਾ, ਪੱਖੇ ਚੱਲ ਰਹੇ ਨੇ, ਖਾਣ ਪੀਣ ਦਾ ਪ੍ਰਬੰਧ ਚੰਗਾ ਹੈ, ਸੰਗਤ ਖਾਣ ਪੀਣ ਦੀਆਂ ਚੀਜ਼ਾਂ ਲਿਆ ਦਿੰਦੀ, ਠੀਕ ਚੱਲ ਰਿਹਾ, ਹੋਰ ਕੀ ਕਰਨਾ ਹੈ, ਇਸ ਤੋਂ ਵੱਧ ਬਹੁਤ ਮੌਜ ਹੈ। ਤਾਂ ਇਦੋਂ ਵੱਧ ਉਹਨਾਂ ਦਾ ਪ੍ਰਯੋਜਨ ਹੀ ਨਹੀਂ ਹੈ। ਇਹ ਚੀਜ਼ਾਂ ਵੇਖ ਲਈਆਂ, ਇੱਥੇ ਗੱਲ ਰੁਕ ਗਈ। ਪਰ ਜਿਹੜੇ ਲੋਕ ਸੁਚੇਤ ਨੇ ਉਹ ਇੱਕ ਪਲ ਵੀ ਇਸ ਥਾਂ 'ਤੇ ਨਹੀਂ ਗਵਾ ਰਹੇ, ਬੜਾ ਕੰਮ ਕਰ ਰਹੇ ਨੇ, ਇੱਕ ਇੱਕ ਪਲ ਨੂੰ, ਨੀਂਦ ਨੂੰ ਘਟਾ ਕੇ, ਭੁੱਖ ਨੂੰ ਘਟਾ ਕੇ, ਕਿਉਂਕਿ ਇਹ ਥਾਂ ਜਿੱਥੇ ਤੁਸੀਂ ਬੈਠੇ ਹੋ ਇਹ ਆਮ ਆਦਮੀ ਨੂੰ ਨਹੀਂ ਮਿਲੀ, ਪਰ ਜੇ ਇੱਥੇ ਕੰਮ ਕੀਤਾ ਤਾਂ ਇੱਥੋਂ ਆਪਣੇ ਜੀਵਨ ਨੂੰ ਬੜਾ ਵੱਡਾ ਕੀਤਾ ਜਾ ਸਕਦਾ ਹੈ, ਜੇ ਅਸੀਂ ਕਰਨ ਵਾਲੇ ਪਾਸੇ ਤੁਰ ਪਏ। ਤੇ ਜੇ ਪ੍ਰਯੋਜਨ ਹੀ ਪ੍ਰਸ਼ਾਦੇ ਛਕਣਾ, ਤੇ ਫਿਰ ਤਾਂ ਜਿਵੇਂ ਘਰ ਛਕਦੇ ਸੀ ਇੱਥੇ ਵੀ ਛਕੀ ਗਏ, ਕੋਈ ਫਰਕ ਨਹੀਂ ਹੈ। प्रयोजन जिन्ना चिर ना बदलिया, प्रयोजन होना चाहिदा है। तां बाबे बुढ़े दे अख ने गहरी तरह वेख्या उस लगदी हुई अग नूं कि छोटियां लकड़ां नूं पहला लगी, विचों झटका लग गया, शॉट लग गया, अंदर एक झटका लगा कि जे अग पहला छोटियां लकड़ां नूं फड़ गई की पता मौत भी पहला छोटे शरीर नूं आ सकती है। ये झटका लगा, पर ये कल्ली गल नहीं, नाल ये भी ख्याल आया गुरु साहब नूं जिवें उन्हें दस्या कि मेरे मन विच फिर एक गल कर कर गई भी जे मौत आ गई, अज ते मां बैठी सामने प्रशादा दे रही है, फिर कौन काम आवेगा। मां तो विश्वास उठ गया। मैं जिहड़ी गल कर रहा सी, धार्मिक बंदा वह है जिहड़ा संसार दे विच रहिंदा है ते संसार तो उहदा विश्वास उठ गया, उहनूं धार्मिक बंदा कहिंदे। जिहड़ा संसार दे विच रहिंदा है पर वह उपराम हो गया, उहदे तो उहनूं पता लग गया कि कम नहीं देगा बहुता चिर, है जरूर अज दे रहा कम, फिर की करांगा। जिद्दण इह कम ना आया, जिद्दण शरीर छुट गया, फिर की खावांगा, किथे चला जावांगा, वह किहड़ी थां मेरे कम आ सकदी है। फिर शायद मैनूं दिसे जां ना दिसे जां मैं इहनां लोकां नाल गल भी ना कर सकां, क्योंकि सारे संपर्क ते देह नाल ही ने ना। इत्थे इस जगत दे नाल जिहड़ा सूत्र साडा जुड़िया होया, जिवें असीं फोन करने आ ना, तां जे विच किते रेंज थोड़ी जी कट जाए गल उत्थे खत्म, विच ही एक दूजे नूं रौला पाई जांदे ने, मैनूं सुण रिहा जी की हो रहा है। ते मौत दे अर्थ ने जिद्दण इह वापर गई उद्दण बस फोन ही कट्टिया जाणा सारा, वरत के गल नहीं होवेगी। देह द्वारा ही है संपर्क, सिर्फ जिन्ने दिन इहदे विच इह चल रहा सिस्टम उन्ना चिर बाहर बोलना सुनना वेखना परिवार जायदाद धन उहदे इहनां नाल संपर्क है। एक झटका लगा सारा कुछ तोड़ के रख देगी मौत, सारे संपर्क टुट जाणगे। उस दुनिया की खोज करनी जिहड़ी इस देह दे छुट्टण तों बाद भी साडे काम आ सकदी, उस नूं नाम कहिंदे ने। ਤਾਂ ਬਾਬੇ ਬੁੱਢੇ ਦੇ ਅੰਦਰ ਚੋਟ ਬੜੀ ਡੂੰਘੀ ਵੱਜ ਗਈ। ਕਹਿਣ ਲੱਗਾ ਹੁਣ ਇਸ ਸੋਚ ਵਿੱਚ ਹਾਂ ਕਈ ਦਿਨਾਂ ਤੋਂ ਕਿ ਹੁਣ ਬਾਅਦ ਵਿੱਚ ਕੀ ਕੰਮ ਆਵੇਗਾ, ਇਹ ਤਾਂ ਮੇਰੀ ਪਹਿਲਾਂ ਵੀ ਮੌਤ ਆ ਸਕਦੀ ਹੈ। ਇਹ ਚੋਟ ਜਿਨ੍ਹਾਂ ਨੂੰ ਲੱਗਦੀ ਪੂਰਬਲੇ ਕਰਮ ਜਾਂ ਭਾਗ ਆ, ਦੋ ਤਿੰਨ ਤੋਂ ਇੱਕ ਬੱਚੀ ਦਾ ਫੋਨ ਆਇਆ ਬਿਲਕੁਲ ਇਸੇ ਤਰ੍ਹਾਂ ਵਾਪਰਿਆ ਉਹਦੇ ਨਾਲ, ਜੋ ਕਿ ਬਿਲਕੁਲ ਦੂਸਰੇ ਪਾਸੇ ਜਾ ਰਹੀ ਸੀ, ਸੀਰੀਅਲ ਦੇਖਣੇ ਸਭ ਕੁਝ, ਪਰ ਉਹਦਾ ਕਹਿਣ ਲੱਗੀ ਮੈਨੂੰ ਸਾਰਾ ਕੁਝ ਇਹ ਫਿੱਕਾ ਲੱਗਣ ਲੱਗ ਪਿਆ, ਧਰਮ ਮੈਂ ਕਮਾ ਨਹੀਂ ਸਕਦੀ ਕਿਉਂਕਿ ਘਰ ਦਾ ਮਾਹੌਲ ਹੀ ਹੈ ਨਹੀਂ ਹੈ, ਬਾਣੀ ਪੜ੍ਹਨ ਦਾ ਪਤਾ ਨਹੀਂ, ਪਰ ਮੈਨੂੰ ਇੱਕਦਮ ਇੱਕ ਝਟਕਾ ਜਿਹਾ ਲੱਗਾ ਕਿ ਸਭ ਨਾਸ਼ਮਾਨ ਹੈ, ਹੁਣ ਉਹ ਜਾਗ ਜਾਏਗੀ। ਤਾਂ ਇਸ ਤਰ੍ਹਾਂ ਪੁਰਾਣਾ ਕਈ ਬੰਦਿਆਂ ਦੇ ਵਿੱਚ ਕਈ ਸਰੀਰਾਂ ਵਿੱਚ ਪਿਛਲਾ ਪਿਆ ਹੁੰਦਾ ਹੈ ਤੇ ਕਿਤੇ ਐਕਸੀਡੈਂਟਲੀ ਜਨਮ ਉਹਨਾਂ ਦਾ ਹੋ ਜਾਂਦਾ ਕਿਸੇ ਹੋਰ ਪਰਿਵਾਰ ਵਿੱਚ ਕਿਸੇ ਵਾਸ਼ਨਾ ਅਧੀਨ, ਪਰ ਉਹਨਾਂ ਦੇ ਅੰਦਰ ਨਾਮ ਪਿਆ ਹੁੰਦਾ ਹੈ, ਉਹ ਸਮਾਂ ਪਾ ਕੇ ਕਿਸੇ ਤਰੀਕੇ ਨਾਲ ਬਾਹਰ ਪ੍ਰਗਟ ਹੋ ਜਾਂਦਾ, ਤਾਂ ਫਿਰ ਉਹ ਆਪਣੇ ਆਪ ਰਾਹ ਲੱਭ ਲਈ। ਇਸ ਤਰ੍ਹਾਂ ਬਾਬੇ ਬੁੱਢੇ ਦੇ ਪਰਿਵਾਰ ਵਿੱਚ ਕੋਈ ਬਹੁਤਾ ਧਰਮ ਹੈ ਨਹੀਂ ਸੀ ਪਹਿਲਾਂ, ਪਰ ਅੰਦਰ ਧਰਮ ਸੀ, ਉਹ ਬਾਹਰ ਆ ਗਿਆ। ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਸੱਚੇ ਪਾਤਸ਼ਾਹ, ਉਸ ਦਿਨ ਤੋਂ ਮੈਂ ਇਹ ਸੋਚਦਾ ਰਹਿੰਦਾ ਵੀ ਜਿੱਦਣ ਸਰੀਰ ਛੁੱਟ ਗਿਆ ਫਿਰ ਕੀ ਕਰਾਂਗਾ, ਇਸ ਕਰਕੇ ਮੇਰਾ ਵਿਸ਼ਵਾਸ ਉੱਠ ਗਿਆ, ਇੱਥੋਂ ਰਹਿੰਦਾ ਜ਼ਰੂਰ ਹਾਂ, ਮੱਝਾਂ ਗਾਵਾਂ ਨੇ ਦੁੱਧ ਪੀਵੀ ਦਾ ਸਭ ਕੁਝ ਹੈ। ਸਤਿਗੁਰਾਂ ਨੇ ਕਿਹਾ ਬਚਨ ਕੀਤੇ, ਕਹਿਣ ਲੱਗੇ ਤੇਰਾ ਨਾਮ ਬੂੜਾ ਨਹੀਂ ਫੱਬਦਾ, ਤੂੰ ਤੇ ਬਜ਼ੁਰਗ ਹੈ, ਉੱਥੋਂ ਨਾਮ ਪਿਆ ਬਾਬਾ ਬੁੱਢਾ ਸਾਹਿਬ। ਫਿਰ ਦੂਜੇ ਦਿਨ ਦੁੱਧ ਲੈ ਕੇ ਆਇਆ, ਦੂਜੇ ਦਿਨ ਫਿਰ ਸੇਵਾ ਵਿੱਚ ਸਾਰਾ ਸਾਰਾ ਦਿਨ ਉਹਨੇ ਬੈਠੇ ਰਹਿਣਾ ਗੁਰੂ ਸਾਹਿਬ ਦੇ ਕੋਲ। ਤਾਂ ਐਸੀ ਜੀਵਨ ਦੇ ਵਿੱਚ ਤਬਦੀਲੀ ਆਈ ਕਿ ਉਸ ਬਾਬੇ ਬੁੱਢੇ ਦਾ ਜੀਵਨ ਤੁਸੀਂ ਵੇਖਦੇ ਹੋ, 125 ਸਾਲ ਪੰਜ ਗੁਰੂ ਸਾਹਿਬਾਨ ਨੂੰ ਉਹਨਾਂ ਨੇ ਗੁਰਤਾ ਗੱਦੀ 'ਤੇ ਬਿਠਾਉਣ ਦੀ ਰਸਮ ਜਿਹੜੀ ਸੀ ਆਪਣੇ ਹੱਥਾਂ ਨਾਲ ਅਦਾ ਕੀਤੀ। ਗੁਰੂ ਨਾਨਕ ਦੇ ਦਰ 'ਤੇ ਪ੍ਰਵਾਨ ਹੋ ਗਏ। ਸਾਰੇ ਗੁਰੂਆਂ ਨੇ ਕਿਹਾ, ਕਿਸੇ ਨੇ ਕਿਹਾ ਬਾਬਾ ਬੁੱਢਾ ਸਿੱਖੀ ਦੀ ਹੱਦ ਹੈ, ਕਿਸੇ ਨੇ ਕਿਹਾ ਬਾਬਾ ਬੁੱਢਾ ਸਿੱਖੀ ਦਾ ਥੰਮ ਹੈ, ਕਿਸੇ ਨੇ ਕਿਹਾ ਜੋ ਕੁਝ ਬਾਬਾ ਬੁੱਢਾ ਹੈ ਹੋਰ ਕੋਈ ਨਹੀਂ। ਇਹ ਕਿਉਂ ਗੱਲਾਂ ਵਾਪਰੀਆਂ? ਇਹ ਕਿਉਂ ਹੋਇਆ ਕਿ ਇੱਕ ਝਟਕੇ ਨਾਲ ਸੰਸਾਰ ਤੋਂ ਉਪਰਾਮਤਾ ਆਈ। ਗੱਲ ਅੱਗੇ ਸ਼ੁਰੂ ਹੁੰਦੀ, ਜਿੰਨੇ ਮਰਜ਼ੀ ਜਪ ਤਪ ਕਰੋ ਨਹੀਂ ਕੁਝ ਨਿਬੜਦਾ। ਜਪ ਤਪ ਤਾਂ ਹੀ ਕਰੀਦੇ ਨੇ ਸੰਸਾਰ ਤੋਂ ਬੰਦੇ ਦਾ ਵਿਸ਼ਵਾਸ ਉੱਠੇ, ਪਰ ਉੱਥੇ ਤਾਂ ਵਿਸ਼ਵਾਸ ਜਮੇ ਹੀ ਹੋਇਆ ਹੈ ਬਿਲਕੁਲ। ਤਾਂ ਜਿਨ੍ਹਾਂ ਦਾ ਵਿਸ਼ਵਾਸ ਬਹੁਤਾ ਗਹਿਰਾ ਹੈ ਸੰਸਾਰ ਦੇ ਅੰਦਰ, ਉਹ ਧਾਰਮਿਕ ਨਹੀਂ ਹੋ ਸਕਦੇ। ਜਿਨ੍ਹਾਂ ਦਾ ਵਿਸ਼ਵਾਸ ਉੱਥੋਂ ਉੱਠ ਗਿਆ ਕਿ ਇਹ ਦੇਹ ਹੈ, ਸੰਸਾਰ ਵਿੱਚ ਰਹਿਣਾ ਜ਼ਰੂਰੀ ਹੈ, ਕੰਮ ਕਾਰ ਕਰਨਾ, ਜਾਇਦਾਦ, ਇਹ ਸਿਲਸਿਲਾ ਸਬਰ ਜੈ ਦੇ ਅੰਦਰ ਰਹਿ ਕੇ ਚੱਲਦਾ ਰਹੇ, ਚੰਗੀ ਗੱਲ ਮਾੜੀ ਨਹੀਂ। ਪਰ ਇਹਨੂੰ ਫੜ ਲੈਣਾ ਮੂਰਖਤਾ ਹੈ। ਸਤਿਗੁਰੂ ਨੇ ਬਚਨ ਕੀਤੇ, ਜਿਨ੍ਹਾਂ ਦੇ ਜੀਵਨ ਵਿੱਚ ਜਾਗ ਆ ਗਈ ਬਾਬੇ ਬੁੱਢੇ ਵਾਂਗ, ਉਹਨਾਂ ਨੇ ਫਿਰ ਉਸ ਦੁਨੀਆਂ ਦਾ ਵਪਾਰ ਸ਼ੁਰੂ ਕਰਨਾ ਕਰ ਦਿੱਤਾ ਜਿਨ੍ਹਾਂ ਨੂੰ ਕਹਿੰਦੇ ਅਮੁੱਲ। ਅਮੁੱਲ ਦਾ ਮਤਲਬ ਜਿਹਨੂੰ, ਜਿਸ ਦਾ ਮੁੱਲ ਕੋਈ ਨਾ ਹੋਵੇ, ਜਿਹਨੂੰ ਖਰੀਦਿਆ ਨਹੀਂ ਜਾ ਸਕਦਾ, ਜਿਹਨੂੰ ਮਾਇਆ ਦੇ ਕੇ ਨਹੀਂ ਲਿਆ ਜਾ ਸਕਦਾ, ਉਹ ਖਰੀਦਣ ਵਿੱਚ ਆਉਂਦਾ ਹੀ ਨਹੀਂ, ਉਹ ਧਨ ਨਾਲ ਨਹੀਂ ਹੱਥਾਂ ਵਿੱਚ ਆ ਸਕਦਾ, ਤਾਂ ਕਦੀ ਵੀ ਨਹੀਂ ਹੋ ਸਕਦਾ। ਪਹਿਲੀ ਗੱਲ ਤਾਂ ਉੱਥੇ ਜਿਹੜਾ ਧਨ ਅਦਾ ਕਰਨਾ ਪੈਂਦਾ, ਉਹਦੇ ਵਿੱਚ ਤਿੰਨ ਚੀਜ਼ਾਂ ਆਉਂਦੀਆਂ ਨੇ। ਗੁਰੂ ਸਾਹਿਬ ਨੇ ਕਹਿ ਦਿੱਤਾ ਸੀ ਸੌਂਪ ਦੇ, ਇਹਦੇ ਨਾਲ ਮਿਲ ਜਾ, ਦਾਵਾ ਨਾ ਕਰੀ, ਤਨ ਮਨ ਧਨ ਸਭ ਸੌਂਪ ਗੁਰ ਕੋ, ਦੇਣਾ ਹੈ ਤੂੰ ਤਾਂ ਦੇ ਕੇ ਤੈਨੂੰ ਮਿਲੇਗਾ ਜਾਂ ਨਹੀਂ ਮਿਲੇਗਾ ਇਹ ਮੈਂ ਨਹੀਂ ਗਰੰਟੀ ਦਿੰਦਾ, ਸਿਰਫ ਇੱਥੇ ਦੇ, ਲੈਣ ਦੀ ਬਿਰਤੀ ਛੱਡ ਦੇ, ਸਮਰਪਿਤ ਕਰ ਦੇ, ਸਰੈਂਡਰ ਕਰ ਦੇ, ਸੌਂਪ ਦੇ। ਤਾਂ ਉਸ ਨੂੰ ਬਾਬਾ ਕਬੀਰ ਜੀ ਨੇ ਵੀ ਬਚਨ ਕੀਤੇ ਕਿ ਕੰਚਨ ਸਿਉ ਪਾਈਐ ਨਹੀਂ ਤੋਲ। ਅਕਾਲ ਪੁਰਖ ਵਾਹਿਗੁਰੂ ਨੂੰ ਕੰਚਨ ਕਹਿੰਦੇ, ਸੋਨੇ ਦੇ ਬਰਾਬਰ ਤੋਲ ਕੇ ਖਰੀਦਿਆ ਨਹੀਂ ਜਾ ਸਕਦਾ, ਗੁਲਾਮ ਨਹੀਂ ਕੀਤਾ ਜਾ ਸਕਦਾ। ਹਾਂ, ਇੱਕ ਚੀਜ਼ ਹੈ, ਉਹਦੇ ਨਾਲ ਰੱਬ ਖਰੀਦਿਆ ਜਾਂਦਾ ਹੈ, ਉਹਦੇ ਨਾਲ ਉਹ ਗੁਲਾਮ ਹੋ ਜਾਂਦਾ ਬੰਦੇ ਦਾ, ਉਹਦੇ ਨਾਲ ਉਹ ਵਸ ਵਿੱਚ ਆ ਜਾਂਦਾ ਹੈ। ਔਰ ਇਹ ਉਹਦੀ ਇੱਕ ਰੀਤ ਹੈ ਕਿ ਜਿਹਦੇ ਵਸ ਵਿੱਚ ਆ ਜਾਏ ਉਹਨੂੰ ਫਿਰ ਛੱਡ ਕੇ ਨਹੀਂ ਜਾਂਦਾ। ਇਹ ਰੀਤ ਭਲੀ ਭਗਵੰਤ ਹੈ, ਇਹ ਉਹਦੀ ਰੀਤ ਹੈ। ਤੇ ਵਸ ਸਾਰੇ ਕਰਮ ਵੀ ਗਿਣ ਦਿੱਤੇ, ਇਕੱਲੀ ਮਾਇਆ ਦੀ ਗੱਲ ਨਹੀਂ, ਕਰਮ ਵੀ ਗਿਣੇ ਬਹੁਤ ਸਾਰੇ, ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬ ਨੇ ਬਚਨ ਕੀਤਾ ਨਾ ਤੂੰ ਆਵੈ ਵਸ ਬਹੁਤ ਕਿਨਾਵਣੇ। ਕਿਨਾਵਣੇ ਦਾ ਮਤਲਬ ਹੈ ਗਿਗਿਆ ਕੇ ਅਰਦਾਸ ਕਰਨੀ, ਬੜੇ ਮਿੱਠੇ ਮਿੱਠੇ ਸ਼ਬਦ ਬੋਲਣੇ, ਇਸ ਤਰ੍ਹਾਂ ਵੀ ਵਸ ਵਿੱਚ ਨਹੀਂ ਆਉਂਦਾ। ਨਾ ਤੂੰ ਆਵੈ ਵਸ ਵੇਦ ਪੜਾਵਣੇ, ਕੋਈ ਵੇਦ ਪੜ੍ਹਾਈ ਜਾਏ, ਇਸ ਤਰ੍ਹਾਂ ਵੀ ਤੂੰ ਵਸ ਵਿੱਚ ਨਹੀਂ ਆਉਂਦਾ। ਨਾ ਤੂੰ ਆਵੈ ਵਸ ਤੀਰਥ ਨਹਾਈਐ, ਨਾ ਤੂੰ ਆਵੈ ਵਸ ਧਰਤੀ ਧਾਈਐ, ਕਿਸੇ ਕਾਰਜ ਨਾਲ ਉਹ ਵਸ ਵਿੱਚ ਨਹੀਂ ਆਉਂਦਾ। ਤੇ ਜਿੰਨਾ ਚਿਰ ਉਹ ਵਸ ਵਿੱਚ ਨਹੀਂ ਆਉਂਦਾ, ਅਸੀਂ ਬੇਵਸ ਹੀ ਰਹਿਣਾ ਜ਼ਿੰਦਗੀ ਵਿੱਚ। ਬੇਵਸ ਤੇ ਵਸ ਹੁੰਦਾ ਹੈ ਨਾ, ਦੋ ਚੀਜ਼ਾਂ। ਬੇਵਸ ਦਾ ਮਤਲਬ ਮਜਬੂਰ ਹੀ ਰਵਾਂਗੇ, ਮਜਬੂਰ ਦਾ ਮਤਲਬ ਜੀਵਨ ਵਿੱਚ ਪ੍ਰਾਪਤੀ ਕੋਈ ਨਹੀਂ ਹੋਣੀ, ਮਜਬੂਰੀ ਰਹੇਗੀ। ਬੰਦਾ ਮਜਬੂਰ ਹੈ, ਭਾਵੇਂ ਕਿੰਨਾ ਤਾਕਤਵਰ ਹੈ, ਫਸਿਆ ਹੋਇਆ ਹੈ। ਸੱਚਾਈ ਹੈ, ਗੁਰੂ ਸਾਹਿਬ ਨੇ ਤਾਂ ਹੀ ਕਹਿ ਦਿੱਤਾ ਸੀ ਜਿਸ ਠਾਕੁਰ ਸਿਉ ਨਾ ਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। ਤੇਰੇ ਹੱਥਾਂ ਵਿੱਚ ਹੈ ਕੁਝ ਨਹੀਂ, ਹੁਣੇ ਖੋ ਲੈ, ਤੇ ਰੱਬ ਦੀ ਮਰਜ਼ੀ ਹੈ। ਸਭ ਤੋੜ ਸਕਦਾ ਹੈ, ਸਭ ਖੋ ਸਕਦਾ ਹੈ। ਇਸ ਕਰਕੇ ਇਹਦੀ ਬੇਵਸੀ ਉਦਣ ਖਤਮ ਹੁੰਦੀ ਹੈ ਜਿੱਦਣ ਇਹਦੇ ਵਸ ਵਿੱਚ ਵਾਹਿਗੁਰੂ ਅਕਾਲ ਪੁਰਖ ਆ ਜਾਂਦਾ। ਤੇ ਉਹ ਵਸ ਵਿੱਚ ਤਾਂ ਹੁੰਦਾ, ਪਹਿਲਾਂ ਇਹਦਾ ਆਪਣਾ ਆਪ ਇਹਦੇ ਵਸ ਵਿੱਚ ਆਵੇ। ਮਨ ਜੀਤੈ ਜਗ ਜੀਤ, ਇਹ ਸਾਰਾ ਵਿਗਿਆਨ ਇਕੱਠਾ ਹੈ। ਤਾਂ ਸਤਿਗੁਰੂ ਨੇ ਬਚਨ ਕੀਤੇ, ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕਹਿ ਵਸ, ਭਗਤਾਂ ਤਾਣ ਤੇਰਾ। ਆ ਭਗਤ ਨੇ ਪਤਾ ਨਹੀਂ ਕਿਹੜਾ ਖਾਨਦਾਨ ਹੈ ਤੇ ਕਿਹੜੀ ਬਰਾਦਰੀ, ਇਹਨਾਂ ਦੀ ਨਹੀਂ ਤੂੰ ਮੋੜਦਾ ਗੱਲ, ਇਹਨਾਂ ਦੇ ਵਸ ਵਿੱਚ ਹੈ, ਜੋ ਕਹਿ ਦਿੰਦੇ ਨੇ ਕਰ ਹੀ ਦੇਣਾ, ਬਸ ਤੈਨੂੰ ਕਰਨਾ ਹੀ ਪੈਂਦਾ ਹੈ, ਬੜਾ ਪਿਆਰ ਕਰਨਾ, ਇਹਨਾਂ ਦੇ ਪਿੱਛੇ ਤੁਰਿਆ ਫਿਰਨਾ, ਇਹਨਾਂ ਦੀ ਸੰਭਾਲ ਕਰਨਾ। ਪਰ ਭਗਤ ਦੀ ਪਰਿਭਾਸ਼ਾ ਬੜੀ ਉੱਚੀ ਹੈ, ਜੀਵਨ ਬੜਾ ਉੱਚਾ ਹੈ, ਤਾਂ ਉਹ ਵਸ ਵਿੱਚ ਆਉਂਦਾ। ਇਸ ਕਰਕੇ ਅਮੁੱਲ ਗੁਣ, ਗੁਣ ਕਹਿੰਦੇ ਨੇ ਸੁਭਾਵ ਨੂੰ। ਜਿਹੜੇ ਗੁਣ ਨੇ ਨਾ ਬੰਦੇ ਦੇ ਜੀਵਨ ਵਿੱਚ, ਉਹਨਾਂ ਦਾ ਮੁੱਲ ਕੋਈ ਨਹੀਂ। ਅਕਾਲ ਪੁਰਖ ਦੇ ਨਾਮ ਵਿੱਚੋਂ ਗੁਣ ਮਿਲਦੇ ਨੇ ਬੰਦੇ ਨੂੰ। ਕਈ ਵਾਰੀ ਅਸੀਂ ਕਹਿੰਦੇ ਹਾਂ ਨਾ, ਇਸ ਬੰਦੇ ਕੋਲ ਜਾਇਦਾਦ ਤੇ ਬੜੀ ਹੈ, ਪਰ ਹੈ ਇਹਦੇ ਪੱਲੇ ਕੁਝ ਨਹੀਂ। ਕਿਉਂ? ਇਹਦਾ ਸੁਭਾਅ ਹੀ ਠੀਕ ਨਹੀਂ, ਕ੍ਰੋਧੀ ਬੜਾ ਹੈ, ਬੇਈਮਾਨ ਬੜਾ ਹੈ, ਹੈ ਸਭ ਕੁਝ, ਮਾਇਆ ਦੀ ਕੋਈ ਕਮੀ ਨਹੀਂ ਹੈ। ਤਾਂ ਗੁਣ ਮਿਲਦੇ ਨੇ ਨਾਮ ਵਿੱਚੋਂ, ਬਾਹਰੋਂ ਨਹੀਂ। ਮਾਇਆ ਮਿਲ ਜਾਏਗੀ ਸੰਸਾਰ ਵਿੱਚੋਂ, ਗੁਣ ਨਹੀਂ ਮਿਲਣਗੇ। ਅਮੀਰ ਬੰਦੇ ਮਿਲ ਜਾਣਗੇ, ਅਮੀਰ ਪਰਿਵਾਰ ਵੀ ਮਿਲ ਜਾਣਗੇ। ਜਦੋਂ ਅਸੀਂ ਬੱਚਿਆਂ ਦੇ ਨਾਤੇ ਰਿਸ਼ਤੇ ਕਰਨੇ ਆ, ਬੰਦਾ ਸੋਚਦਾ ਚੰਗਾ ਖਾਂਦਾ ਪੀਂਦਾ ਘਰ ਹੋਵੇ, ਪਰ ਥੋੜੇ ਦਿਨਾਂ ਬਾਅਦ ਆਦਮੀ ਰੋਂਦਾ, ਤੰਗ ਹੋ ਜਾਂਦਾ। ਕਿਉਂ? ਕਿਉਂਕਿ ਉਹ ਕਹਿੰਦਾ ਵੀ ਹੋਰ ਸਾਰਾ ਕੁਝ ਹੈ, ਇਹਦਾ ਸੁਭਾਅ ਕੋਈ ਨਹੀਂ, ਇਹਦੇ ਅੰਦਰ ਕੁਝ ਨਹੀਂ ਹੈ। ਤਾਂ ਗੁਰੂ ਸਾਹਿਬ ਨੇ ਬਚਨ ਕੀਤੇ, ਜਿਹੜੇ ਅਕਾਲ ਪੁਰਖ ਦੇ ਨਾਮ ਦੇ ਅੰਦਰ ਗੁਣ ਨੇ ਨਾ, ਜਦੋਂ ਕੋਈ ਉਸ ਨਾਮ ਨਾਲ ਜੁੜਦਾ ਹੈ ਤੇ ਉਹਦੇ ਵਿੱਚ ਗੁਣ ਆਉਂਦੇ ਨੇ। ਔਰ ਇਹ ਇੱਕ ਹੋਰ ਅਟਲ ਸੱਚਾਈ ਹੈ, ਗੁਣਾਂ ਦਾ ਅਰਥ ਹੈ ਉਸ ਬੰਦੇ ਦਾ ਸੁਭਾਵ ਧੋਖੇਬਾਜ਼ ਨਹੀਂ ਰਹਿੰਦਾ। ਜਿਹਦੇ ਵਿੱਚ ਨਾਮ ਟਿਕ ਗਿਆ, ਉਹ ਹੇਰਾ ਫੇਰੀ ਨਹੀਂ ਕਰਦਾ, ਉਹ ਇਮਾਨਦਾਰ ਹੋ ਜਾਂਦਾ ਹੈ, ਉਹ ਕਿਸੇ ਦੂਸਰੇ ਬੰਦੇ ਦਾ ਨੁਕਸਾਨ ਨਹੀਂ ਕਰਦਾ, ਉਹ ਸੱਚਾਈ ਦਾ ਪੱਖ ਲੈਂਦਾ ਹੈ, ਉਹ ਝੂਠੇ ਬੰਦੇ ਨੂੰ ਮੂੰਹ ਤੇ ਫਟਕਾਰ ਦਿੰਦਾ ਹੈ। ਇਹ ਗੁਣ ਪੈਦਾ ਹੋ ਜਾਂਦੇ ਨੇ ਉਹਦੇ ਵਿੱਚ, ਔਰ ਇਹ ਗੁਣ ਨਾਮ ਦੁਆਰਾ ਆਉਂਦੇ ਨੇ, ਆਪਣੇ ਆਪ ਪੈਦਾ ਹੋ ਜਾਂਦੇ ਨੇ, ਵਿੱਚ ਆਪਣੇ ਆਪ ਅੰਦਰ ਪ੍ਰਗਟ ਹੋ ਜਾਣਗੇ। ਇਸ ਕਰਕੇ ਇਹ ਨਾਮ ਜਪਣਾ ਜ਼ਰੂਰੀ, ਕਿਉਂਕਿ ਚੰਗੇ ਗੁਣਾਂ ਨੂੰ ਜਨਮ ਦੇਵੇ ਅੰਦਰ, ਨਹੀਂ ਤੇ ਉਹਨਾਂ ਗੁਣਾਂ ਦੇ ਹੀ ਅਵਗੁਣ ਬਣ ਜਾਣਗੇ। ਚੀਜ਼ ਉਹੀ ਹੈ, ਗੁਣਾਂ ਦੇ ਹੀ ਅਵਗੁਣ ਬਣਦੇ ਨੇ, ਹੋਰ ਕੋਈ ਚੀਜ਼ ਬਾਹਰੋਂ ਨਹੀਂ ਆਉਂਦੀ। ਉਹ ਚੀਜ਼ ਖਰਾਬ ਹੋ ਗਈ, ਉਹਨੂੰ ਕਹਿ ਦਿੱਤਾ ਅਸੀਂ ਅਵਗੁਣ ਹੈ। ਉਹੀ ਖਾਣਾ ਪੀਣਾ ਜਿਹੜਾ ਤੰਦਰੁਸਤੀ ਦਿੰਦਾ ਸੀ, ਕਿਤੇ ਗਲਤ ਥਾਂ ਤੇ ਰੱਖਿਆ ਗਿਆ, ਕਿਤੇ ਗਰਮੀ ਵਿੱਚ ਰੱਖਿਆ ਗਿਆ, ਉਹ ਪੋਇਜ਼ਨ ਜ਼ਹਿਰ ਬਣ ਗਈ, ਉਹਦੇ ਵਿੱਚ ਕੀਟਾਣੂ ਬਣ ਗਏ, ਉਹਨੇ ਬਿਮਾਰ ਕਰ ਦਿੱਤਾ ਜਿਹਨੇ ਤੰਦਰੁਸਤੀ ਦੇਣੀ ਸੀ। ਤਾਂ ਅਵਗੁਣ ਦਾ ਮਤਲਬ ਹੈ ਜਦੋਂ ਬੰਦੇ ਦੇ ਗੁਣ ਅਵਾਰਾ ਹੋ ਜਾਂਦੇ ਨੇ, ਅਵਾਰਾ ਪਸ਼ੂ ਜਿਵੇਂ ਜਿਹਦਾ ਕੋਈ ਮਾਲਕ ਨਹੀਂ, ਗੁਣ ਹੀ ਅਵਗੁਣ ਬਣ ਜਾਂਦੇ ਨੇ। ਸਤਿਗੁਰੂ ਨੇ ਬਚਨ ਕੀਤੇ ਅਮੁੱਲ ਗੁਣ, ਅਕਾਲ ਪੁਰਖ ਦੇ ਨਾਮ ਦੇ ਵਿੱਚੋਂ ਅਮੁੱਲ ਸੁਭਾਵ ਦੀ ਪ੍ਰਾਪਤੀ ਹੁੰਦੀ ਹੈ। ਉਹਦਾ ਸੁਭਾਵ ਜਿਹੜਾ ਪਰਮਾਤਮਾ ਵਰਗਾ ਹੋ ਜਾਂਦਾ ਹੈ, ਉਹਦੀ ਕੋਈ ਕੀਮਤ ਨਹੀਂ। ਉਹਦੇ ਅੰਦਰ ਜਿਹੜੀ ਵਿਚਾਰਧਾਰਾ ਵਹਿੰਦੀ ਹੈ, ਜਿਹੜੀ ਸੋਚਣ ਸ਼ਕਤੀ ਹੈ, ਉਹ ਰੱਬ ਵਿੱਚੋਂ ਆਉਣ ਲੱਗ ਪੈਂਦੀ, ਉਹ ਕਨੈਕਸ਼ਨ ਬਣ ਜਾਂਦਾ ਉਹਦਾ, ਰੱਬ ਜੋ ਕੁਝ ਸੋਚਦਾ ਉਹਦੇ ਵਿੱਚੋਂ ਸੋਚਿਆ ਜਾਂਦਾ ਹੈ। ਅਕਾਲ ਪੁਰਖ ਦਾ ਜਿਹੜਾ ਗਿਆਨ ਹੈ, ਉਹਦੇ ਗਿਆਨ ਨਾਲ ਕਿਤੇ ਉਹਦਾ ਸੰਪਰਕ ਬਣ ਜਾਂਦਾ ਹੈ। ਇਸ ਬ੍ਰਹਿਮੰਡ ਦੇ ਅੰਦਰ ਜਿਹੜਾ ਉਹਨੇ ਗਿਆਨ ਛੱਡਿਆ, ਜਿਹਨੂੰ ਗੁਰੂ ਸਾਹਿਬ ਨੇ ਹੁਕਮ ਕਿਹਾ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ, ਤਾਂ ਉਹ ਫਿਰ ਬੜੇ ਵੱਡੇ ਗੁਣਾਂ ਦਾ ਮਾਲਕ ਬਣ ਜਾਂਦਾ ਹੈ। ਅਮੁੱਲ ਵਪਾਰ, ਫਿਰ ਉਹਦਾ ਵਪਾਰ ਵੀ ਅੱਗੇ ਕਰਦਾ ਹੈ, ਉਹਨਾਂ ਨੂੰ ਵਧਾਉਂਦਾ ਹੈ, ਸੰਸਾਰ ਦੇ ਵਿੱਚ ਉਹਨਾਂ ਨੂੰ ਵੰਡਣਾ ਚਾਹੁੰਦਾ ਹੈ, ਦੇਣਾ ਚਾਹੁੰਦਾ ਹੈ। ਅਮੁੱਲ ਵਪਾਰ, ਅਮੁੱਲ ਵਪਾਰੀਏ, ਐਸੇ ਨਾਮ ਦੇ ਵਪਾਰ ਕਰਨ ਵਾਲੇ ਜਿਹੜੇ ਲੋਕ ਨੇ, ਉਹ ਆਪ ਵੀ ਅਮੁੱਲ ਨੇ, ਉਹਨਾਂ ਨੂੰ ਕੋਈ ਖਰੀਦ ਨਹੀਂ ਸਕਦਾ। ਉਹਦੇ ਵਿੱਚ ਇਹ ਗੁਣ ਪੈਦਾ ਹੋ ਜਾਂਦਾ, ਉਹਨੂੰ ਕੋਈ ਖਰੀਦ ਨਹੀਂ ਸਕਦਾ। ਉਹਦੇ ਵਿੱਚ ਇਹ ਸਾਰੀਆਂ ਐਸੀਆਂ ਜਿੱਥੇ ਹੋਰ ਗੁਣ ਪੈਦਾ ਹੁੰਦੇ ਨਾ, ਉਹਦੇ ਵਿੱਚ ਇੱਕ ਹੋਰ ਬੜਾ ਵੱਡਾ ਗੁਣ ਪੈਦਾ ਹੋ ਜਾਂਦਾ, ਜਿਹਨੂੰ ਗੁਰਬਾਣੀ ਵਿੱਚ ਕਿਹਾ ਗਿਆ ਦ੍ਰਿੜਤਾ। ਇੱਕ ਕੱਟੜਤਾ ਹੁੰਦੀ ਹੈ, ਕੱਟੜਤਾ ਹੋਰ ਚੀਜ਼ ਹੈ, ਦ੍ਰਿੜਤਾ ਹੋਰ ਹੈ। ਜਿਹਨੂੰ ਆਪਾਂ ਕਹਿੰਦੇ ਹਾਂ ਵੀ ਬੰਦਾ ਸਟੈਂਡ ਤੇ ਖੜਾ ਹੈ, ਇਹ ਆਪਣੀ ਜੀਵਨ ਦੇ ਉੱਤੇ ਖੜਾ ਹੋ ਗਿਆ ਬਸ। ਤਾਂ ਉਹ ਜਿਹੜਾ ਵਪਾਰੀ ਹੈ, ਉਹਦੇ ਵਿੱਚ ਇੱਕ ਇਹ ਵੀ ਗੁਣ ਪੈਦਾ ਹੋ ਜਾਂਦਾ ਵੀ ਉਹ ਇਸ ਤਰ੍ਹਾਂ ਦਾ ਆਦਮੀ ਨਹੀਂ ਕਿ ਗੰਗਾ ਗਏ ਤੇ ਗੰਗਾ ਰਾਮ, ਜਮਣਾ ਗਏ ਤੇ ਜਮਣਾ ਦਾਸ, ਇਸ ਤਰ੍ਹਾਂ ਦਾ ਨਹੀਂ ਹੈ। ਉਹ ਆਪਣੀ ਥਾਂ ਬਣਾ ਲੈਂਦਾ, ਆਪਣੇ ਥਾਂ ਤੇ ਖੜਾ ਹੋ ਜਾਂਦਾ ਇੱਕ ਥਾਂ ਤੇ। ਔਰ ਇਹ ਸੱਚਾਈ ਹੈ, ਸਾਡੇ ਅੰਦਰ ਇਹ ਗੁਣ ਪੈਦਾ ਨਹੀਂ ਹੋਏ, ਇਹ ਕਸਵੱਟੀ ਹੈ। ਜਿਹੜੇ ਗੁਣ ਪਿੱਛੇ ਮੈਂ ਗਿਣੇ ਨੇ ਨਾ, ਪਰ ਉਪਕਾਰ ਕਰਨਾ, ਧੋਖਾ ਨਾ ਦੇਣਾ, ਇਮਾਨਦਾਰ ਰਹਿਣਾ, ਕਿਸੇ ਦਾ ਨੁਕਸਾਨ ਨਾ ਕਰਨਾ, ਸੱਚ ਦੀ ਹਮਾਇਤ ਕਰਨੀ, ਝੂਠ ਨੂੰ ਫਟਕਾਰਨਾ, ਜੇ ਸਾਡੇ ਵਿੱਚ ਇਹ ਗੁਣ ਪੈਦਾ ਨਹੀਂ ਹੋਏ ਤੇ ਪੱਕੀ ਨਿਸ਼ਾਨੀ ਹੈ ਬਿਲਕੁਲ ਧਾਰਮਿਕ ਨਹੀਂ ਹਾਂ, ਐਵੇਂ ਨਾ ਲੇਬਲ ਲਾ ਕੇ ਰੱਖਣਾ। ਕੋਈ ਧਰਮ ਹੈ ਨਹੀਂ ਅਜੇ, ਜਿੱਥੇ ਨਾਮ ਹੋਵੇਗਾ ਆਪਣੇ ਆਪ ਹੋਣਗੇ, ਇਕੱਠੇ ਆਉਂਦੇ ਨੇ ਬਿਲਕੁਲ। ਜਿੱਥੇ ਇਹ ਨਹੀਂ, ਆਦਮੀ ਬੜਾ ਬੇਈਮਾਨ ਹੈ, ਧੋਖੇਬਾਜ਼ ਹੈ, ਜੇਬ ਕਤਰਾ ਹੈ, ਰਿਸ਼ਵਤਖੋਰ ਹੈ, ਭ੍ਰਿਸ਼ਟਾਚਾਰੀ ਹੈ, ਸਾਰਾ ਜੋ ਕੁਝ ਸੰਸਾਰੀ ਗੰਦਮੰਦ ਇਹਦੇ ਵਿੱਚ ਹੈ, ਤੇ ਮਹੀਨੇ ਬਾਅਦ ਜੇ ਕਿਸੇ ਤੀਰਤ ਤੇ ਜਾ ਕੇ ਪ੍ਰਸ਼ਾਦ ਕਰਾ ਕੇ ਸਰੂਪਾ ਲੈ ਵੀ ਲੈਂਦਾ, ਕੀ ਇਹਨੂੰ ਧਾਰਮਿਕ ਕਹੋਗੇ? ਫਿਰ ਇਹ ਕੋਈ ਧਾਰਮਿਕ ਬੰਦਾ ਨਹੀਂ ਹੈ। ਤਾਂ ਇਹ ਚੀਜ਼ਾਂ ਜਿਹੜੀਆਂ ਨਾਲ ਨੇ, ਜੇ ਜਿਹੜੀਆਂ ਧਰਮ ਦੇ ਐਂਟੀ ਨੇ, ਵਿਰੋਧੀ ਨੇ, ਉਹ ਵੀ ਵਿੱਚ ਹੈਣ, ਤੇ ਅਸੀਂ ਆਪਣੇ ਆਪ ਨੂੰ ਫਿਰ ਧਾਰਮਿਕ ਵੀ ਸਮਝੀਏ, ਜ਼ਿੰਦਗੀ ਨਾਲ ਧੋਖਾ ਨਹੀਂ ਕਰਨਾ ਚਾਹੀਦਾ। ਇਸ ਕਰਕੇ ਕਹਿੰਦੇ ਉਹ ਜਿਹੜੇ ਵਪਾਰੀ ਨੇ ਨਾਮ ਦੇ, ਉਹਨਾਂ ਨੂੰ ਕੋਈ ਖਰੀਦ ਨਹੀਂ ਸਕਦਾ, ਜਿਹੜੇ ਖਰੀਦੇ ਗਏ ਉਹ ਨਾਮ ਦੇ ਵਪਾਰੀ ਨਹੀਂ ਹਨ। ਹੁਣ ਤੇ ਲੋਕ ਕਹਿੰਦੇ ਗੁਰੂਆਂ ਨੂੰ ਵੀ ਤੋੜ ਲੈਂਦੇ ਨੇ, ਗੁਰੂਆਂ ਨੂੰ ਵੀ ਤੋੜਦੇ ਨੇ। ਪਿੱਛੇ ਜੇ ਆਹ ਜਿਹੜਾ ਸਾਰਾ ਪੰਜਾਬ ਵਿੱਚ 78 ਤੋਂ ਲੈ ਕੇ ਹੋਇਆ, ਇੱਕ ਨਕਲੀ ਗੁਰੂ ਤੋਂ ਹੀ ਚੱਲਿਆ ਸੀ ਨਾ ਸਾਰਾ, ਇਹ ਸੱਤ ਸਿਤਾਰੇ ਜਿੰਨੇ ਬਣਾ ਲਏ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋ ਗਿਆ। ਤਾਂ ਉਸ ਨੂੰ ਕਹਿੰਦੇ ਨੇ ਕਿ ਉੱਥੇ ਤੋਲਿਆ ਗਿਆ, ਪਤਾ ਨਹੀਂ 5 ਲੱਖ ਨਾਲ ਲੋਕਾਂ ਨੇ ਤੋਲ ਦਿੱਤਾ। ਤਾਂ ਉਹਦੇ ਸ਼ਰਧਾਲੂ ਕਹਿ ਰਹੇ ਸਨ ਵੀ ਸਾਡਾ ਗੁਰੂ 5 ਲੱਖ ਵਿੱਚ ਤੁੱਲ ਗਿਆ, 5 ਲੱਖ ਦਾ ਹੈ ਸਾਡਾ ਗੁਰੂ, ਇੱਕ ਪਾਸੇ ਕੰਡੇ ਵਿੱਚ 5 ਲੱਖ ਰੱਖਿਆ। ਤਾਂ ਮੇਰੀ ਸਮਝ ਵਿੱਚ ਇਉਂ ਆਇਆ ਵੀ ਫਿਰ ਤੇ ਇਹਦੇ ਨਾਲੋਂ ਤੇ ਅੱਜ ਕੱਲ੍ਹ ਅਰਬੀ ਘੋੜੇ ਮਹਿੰਗੇ ਨੇ, 20-20 ਲੱਖ ਦਾ ਹੈ, ਗੱਡੀਆਂ 40-40 ਲੱਖ ਦੀਆਂ, ਤੇ ਗੁਰੂ 5 ਲੱਖ ਦਾ ਸਿਰਫ ਰਹਿ ਗਿਆ। ਤਾਂ ਜਿਹੜੇ ਤੋਲੇ ਜਾਂਦੇ ਨੇ ਉਹ ਗੁਰੂ ਨਹੀਂ ਹੁੰਦੇ, ਗੁਰੂ ਨੂੰ ਤੋਲਿਆ ਨਹੀਂ ਜਾ ਸਕਦਾ, ਉਹਦਾ ਵਜ਼ਨ ਹੀ ਇੰਨਾ ਹੈ। ਬਹਾਦਰ ਸ਼ਾਹ ਨੇ ਖਰੀਦਣ ਦਾ ਯਤਨ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ, ਤੁਸੀਂ ਹਜ਼ੂਰ ਸਾਹਿਬ ਜਾਂਦੇ ਹੋ ਨਾ, ਉੱਥੇ ਗੁਰਦੁਆਰਾ ਹੈ ਨਗੀਨਾ ਘਾਟ, ਇੱਕ ਹੀਰਾ ਘਾਟ ਗੋਦਾਵਰੀ ਦੇ ਕੰਢੇ, ਜਿੱਥੇ ਬਹਾਦਰ ਸ਼ਾਹ ਨੇ ਇੱਕ ਹੀਰਾ, ਅਸੀਂ ਕਹਿੰਦੇ ਹਾਂ ਭੇਟ ਕੀਤਾ ਸੀ, ਭੇਟ ਨਹੀਂ ਸੀ ਕੀਤਾ, ਉਹ ਭੇਟ ਕੀਤਾ ਹੋਵੇ ਤੇ ਗੁਰੂ ਤੇ ਫੜ ਕੇ ਚੀਜ਼ ਨੂੰ ਜੇਬ ਵਿੱਚ ਪਾ ਲੈਂਦਾ, ਗੋਦਾਵਰੀ ਵਿੱਚ ਕਿਉਂ ਸੁੱਟਿਆ ਫੜ ਕੇ? ਭੇਟ ਨਹੀਂ ਸੀ ਕੀਤਾ, ਉਹਨੇ ਭੇਟ ਕਰਨ ਦਾ ਤਰੀਕਾ ਵਰਤਿਆ ਸੀ। ਅਸਲ ਵਿੱਚ ਉਹਦਾ ਕਹਿਣ ਦਾ ਭਾਵ ਇਹ ਸੀ, ਹੀਰਾ ਬੜਾ ਕੀਮਤੀ ਹੈ, ਜਾਓ ਪੰਜਾਬ ਵਿੱਚ ਬੜਾ ਵੱਡਾ ਆਸ਼ਰਮ ਬਣ ਜਾਏਗਾ, 20-40 ਕਿਲੋਮੀਟਰ ਵਿੱਚ ਬਣਾਓ ਆਸ਼ਰਮ ਤੇ ਬੈਠ ਜਾਓ, ਐਸ਼ ਕਰੋ, ਕਿਉਂ ਤੁਰੇ ਫਿਰਦੇ ਹੋ? ਚੁੱਪ ਕਰ ਜਾਓ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਕੋਈ ਗੱਲ ਨਹੀਂ, ਹੁਣ ਇਹ ਗੱਲ ਛੱਡ ਦਿਓ। ਰੱਖਿਆ ਅੱਗੇ ਤੇ ਗੁਰੂ ਸਾਹਿਬ ਨੇ ਹੀਰਾ ਹੱਥ ਵਿੱਚ ਫੜਿਆ, ਗੋਦਾਵਰੀ ਵਿੱਚ ਸਿੱਟ ਦਿੱਤਾ, ਔਰ ਬਚਨ ਕਹੇ ਸਨ ਬਹਾਦਰ ਸ਼ਾਹ, ਇਸ ਹੀਰੇ ਨਾਲ ਤੂੰ ਗੁਰੂ ਗੋਬਿੰਦ ਸਿੰਘ ਨੂੰ ਖਰੀਦ ਨਹੀਂ ਸਕਦਾ, ਤੂੰ ਕਹਿੰਦਾ ਇਹਦੇ ਨਾਲ ਮੈਂ ਚੁੱਪ ਕਰ ਜਾਂਗਾ। ਤਾਂ ਹੁਣ ਤੇ ਲੋਕ 2-4 ਲੱਖ ਨਾਲ ਹੀ ਚੁੱਪ ਕਰ ਜਾਂਦੇ ਨੇ, ਪਹਿਲਾਂ ਸੰਘਰਸ਼ ਤੋਰਦੇ ਨੇ, ਪਹਿਲਾਂ ਸ਼ੁਰੂ ਕਰਦੇ ਨੇ, ਜਿੰਦਾਬਾਦ ਕਹਿਣ ਵਾਲਿਆਂ ਵਿੱਚ ਵੀ ਅੱਗੇ ਹੁੰਦੇ ਨੇ, ਤਕਰੀਰ ਕਰਨ ਵਾਲਿਆਂ ਵਿੱਚ ਵੀ, ਬਾਅਦ ਵਿੱਚ ਸੌਦੇਬਾਜ਼ਾਂ ਵਿੱਚ ਵੀ ਸਭ ਤੋਂ ਅੱਗੇ। ਤਾਂ ਐਸੇ ਲੋਕਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਧਾਰਮਿਕ ਬੰਦਾ ਖਰੀਦਿਆ ਨਹੀਂ ਜਾਂਦਾ। ਇਸ ਕਰਕੇ ਕਹਿੰਦੇ ਅਮੁੱਲ ਵਪਾਰੀਏ, ਵਪਾਰੀਏ ਦਾ ਮਤਲਬ ਵਪਾਰ ਕਰਨ ਵਾਲੇ ਵੀ ਉਹਦੇ ਅਮੁੱਲ ਨੇ, ਅਮੁੱਲ ਭੰਡਾਰ, ਜਿਹੜਾ ਉਸ ਨਾਮ ਦਾ ਖਜ਼ਾਨਾ ਹੈ, ਭੰਡਾਰ ਹੈ, ਪੂੰਜੀ, ਉਹ ਵੀ ਬੜੀ ਅਮੁੱਲ ਹੈ, ਉਹਨੂੰ ਗਿਣਿਆ ਨਹੀਂ ਜਾ ਸਕਦਾ। ਅਮੁੱਲ ਆਵੇ, ਐਸੇ ਵਪਾਰ ਕਰਨ ਵਾਲੇ ਗੁਰਮੁਖ ਪਿਆਰੇ ਜਿਹੜੇ ਗੁਰੂ ਕੋਲ ਆਉਂਦੇ ਨੇ, ਉਹ ਆਪ ਵੀ ਅਮੁੱਲ ਨੇ, ਅਮੁੱਲ ਲੈ ਜਾਹੇ, ਜਿਹੜਾ ਨਾਮ, ਜਿਹੜੀ ਬਖਸ਼ਿਸ਼ ਲੈ ਕੇ ਜਾਂਦੇ ਉਹ ਵੀ ਅਮੁੱਲ ਹੈ। ਅਮੁੱਲ ਪਾਏ, ਅਮੁੱਲਾ ਸਮਾਏ, ਉਹਨਾਂ ਵਿੱਚ ਫਿਰ ਜਿਹੜਾ ਪਾਏ ਦਾ ਅਰਥ ਹੈ, ਪਿਆਰ ਦੀਆਂ ਤਰੰਗਾਂ ਪੈਦਾ ਹੁੰਦੀਆਂ ਨੇ, ਉਹ ਵੀ ਬੜੀਆਂ ਅਮੁੱਲ ਨੇ। ਔਰ ਜਦੋਂ ਉਹਨਾਂ ਦੁਆਰਾ ਉਹ ਨਾਮ ਵਿੱਚ ਸਮਾ ਜਾਂਦੇ ਨੇ, ਉਹ ਦਸ਼ਾ ਬੜੀ ਅਮੁੱਲ ਹੈ। ਫਿਰ ਕਹਿੰਦੇ ਅਮੁੱਲ ਧਰਮ, ਅਮੁੱਲ ਦੀਵਾਨ, ਦੀਵਾਨ ਦਾ ਮਤਲਬ ਹੁੰਦਾ ਫੈਸਲਾ ਕਰਨ ਵਾਲੀ ਥਾਂ, ਅਕਾਲ ਪੁਰਖ ਦਾ ਜਿਹੜਾ ਨਿਆਂ ਕਰਨ ਵਾਲੀ ਥਾਂ ਹੈ, ਉਹ ਵੀ ਅਮੁੱਲ ਹੈ। ਧਰਮ ਰਾਜ ਦੀ ਕਚਹਿਰੀ ਵੀ ਅਮੁੱਲ ਹੈ। ਅਮੁੱਲ ਤੁਲ, ਤੁਲ ਕਹਿੰਦੇ ਨੇ ਕੰਡੇ ਨੂੰ, ਜਿਸ ਕੰਡੇ ਦੇ ਉੱਤੇ ਪਾ ਕੇ ਉਹ ਬੰਦੇ ਨੂੰ ਤੋਲਦਾ ਹੈ ਨਾ, ਉਹ ਵੀ ਬੜਾ ਅਮੁੱਲ ਹੈ। ਵੀ ਕਿੰਨੇ ਕੁ ਜੋਗਾ ਹੈ। ਇੱਥੇ ਤਾਂ ਸਾਰੇ ਕਹਿੰਦੇ ਆ ਵੀ ਅਸੀਂ ਸਭ ਕੁਝ ਹਾਂ। ਗੁਰੂ ਸਾਹਿਬ ਨੇ ਇੱਕ ਬਚਨ ਕੀਤਾ ਹੈ, ਕਈਆਂ ਦਾ ਨਾਮ ਲਿਆ, ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੇ, ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ। ਜਿੱਦਣ ਗੁਰੂ ਨੇ ਤੋਲਿਆ ਉਦਣ ਪਤਾ ਲੱਗਣਾ ਅੰਦਰ ਹੈ ਕੋਈ ਵਜਨ ਕਿੰਨੇ, ਪਰਖਿਆ ਜਿੱਦਣ ਉਦਣ ਸਮਝ ਆਵੇਗੀ ਵੀ ਅੰਦਰ ਕੁਝ ਹੈ, ਉਹ ਥਾਂ ਬਣੀ ਹੈ ਕਿ ਨਹੀਂ। ਤਾਂ ਉਹਦਾ ਕੰਡਾ ਵੀ ਅਮੁੱਲ ਹੈ, ਤੁਲ ਦੇ ਅਰਥ ਨੇ ਕੰਡਾ, ਅਮੁੱਲ ਪ੍ਰਵਾਣ, ਪ੍ਰਵਾਣ ਦੇ ਅਰਥ ਨੇ ਦੂਸਰੇ ਪਾਸੇ ਜਿਹੜਾ ਵੱਟਾ ਪਾਈਦਾ, ਉਹ ਵੀ ਅਮੁੱਲ ਹੈ। ਅਮੁੱਲ ਬਖਸ਼ੀਸ਼, ਜਿਹਦੀ ਬਖਸ਼ਿਸ਼ ਉਹਦੇ ਤੇ ਵਰਦੀ ਹੈ, ਉਹ ਵੀ ਬੜੀ ਅਮੁੱਲ ਹੈ। ਤੇ ਉਹਦੀ ਬਖਸ਼ਿਸ਼ ਦਾ ਜਿਹਦੇ ਉੱਤੇ ਨਿਸ਼ਾਨ ਪੈਂਦਾ, ਅਮੁੱਲ ਨਿਸ਼ਾਨ, ਮੋਹਰ ਲੱਗ ਜਾਂਦੀ, ਜਿਹਨੂੰ ਪ੍ਰਵਾਨ ਕਰ ਲੈਂਦਾ, ਜਿਹਦੇ ਜੀਵਨ ਦੇ ਉੱਤੇ ਸਾਈਨ ਕਰ ਦਿੰਦਾ ਵੀ ਇਹ ਆਦਮੀ ਹੁਣ ਮੇਰਾ ਹੈ, ਉਹਨੂੰ ਕਹਿੰਦੇ ਨਿਸ਼ਾਨ ਲੱਗਣਾ, ਉਹ ਵੀ ਬੜਾ ਅਮੁੱਲ ਹੈ। ਅਮੁੱਲ ਕਰਮ, ਉਹਦੀ ਬਖਸ਼ਿਸ਼ ਬੜੀ ਅਮੁੱਲ ਹੈ। ਅਮੁੱਲ ਫੁਰਮਾਨ, ਉਹਦਾ ਹੁਕਮ ਜਿਹੜਾ ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਅਖੀਰ ਤੇ ਸਤਿਗੁਰੂ ਕਹਿੰਦੇ ਅਮੁੱਲੋ ਅਮੁੱਲ ਆਖਿਆ ਨਾ ਜਾਏ। ਇਹ ਜਿਹੜੀਆਂ ਸਾਰੀਆਂ ਪੌੜੀਆਂ ਨੇ ਨਾ, ਤਿੰਨ ਚਾਰ ਦਿਨਾਂ ਤੋਂ ਚੱਲ ਰਹੀਆਂ ਨੇ, ਇਹ ਐਸੀ ਦਸ਼ਾ ਹੈ ਕਿ ਜਿਵੇਂ ਇੱਕ ਗਰੀਬ ਆਦਮੀ ਦੀ ਲਾਟਰੀ ਨਿਕਲ ਆਵੇ, ਇੱਕਦਮ ਧਨ ਉਹਨੂੰ ਚੌਵਾਂ ਪਾਸਿਓਂ ਘੇਰ ਲਵੇ ਤੇ ਉਹਨੂੰ ਪਤਾ ਨਹੀਂ ਲੱਗਦਾ ਇਹਨੂੰ ਲਾਵਾਂ ਕਿੱਥੇ। ਉਹ ਦੋ ਚਾਰ ਦਸ ਦਿਨ ਤੇ ਵਿਚਲੇ ਰਹਿੰਦਾ ਵੀ ਕਰਾਂਗਾ ਕੀ, ਇਹਦਾ ਹਿਸਾਬ ਨਹੀਂ ਲੱਗਦਾ, ਇੰਨੇ ਕਰੋੜ, ਇੰਨੇ ਅਰਬ, ਇਹਦਾ ਕੀ ਕਰਾਂ। ਤਾਂ ਇਹ ਇੱਕ ਗੁਰਮੁਖ ਦੀ ਅਵਸਥਾ ਹੈ ਕਿ ਜਦੋਂ ਕਮਾਈ ਕਰਦਾ ਕਰਦਾ ਇੱਕ ਮੋੜ ਤੇ ਆਉਂਦਾ ਤੇ ਇੱਕਦਮ ਉਹਦੇ ਉੱਤੇ ਬਖਸ਼ਾਂ ਦੀ ਬਾਰਿਸ਼ ਹੋ ਜਾਂਦੀ ਹੈ, ਰਹਿਮਤਾਂ ਇੰਨੀਆਂ ਆ ਜਾਂਦੀਆਂ ਨੇ ਕਿ ਉਹ ਵੇਖ ਵੇਖ ਕੇ ਉਹਨੂੰ ਪਤਾ ਨਹੀਂ ਲੱਗਦਾ ਹੁਣ ਇਹਦਾ ਕਰਾਂ ਕੀ ਮੈਂ। ਚੌਵਾਂ ਪਾਸੇ ਇੰਨੀਆਂ ਬਰਕਤਾਂ, ਇੰਨੀ ਸ਼ਕਤੀ, ਇੰਨਾ ਰਸ, ਇੰਨੀ ਸੁੰਦਰਤਾ, ਇੰਨੀ ਤਾਕਤ, ਕੀ ਕਰਾਂਗਾ ਇਹਦਾ ਮੈਂ, ਕਿਵੇਂ ਵਰਤਾਂਗਾ, ਕੋਈ ਪਤਾ ਨਹੀਂ ਲੱਗਦਾ। ਤਾਂ ਫਿਰ ਉਦੋਂ ਇੱਕੋ ਹੀ ਗੱਲ ਨਿਕਲਦੀ, ਕਹਿੰਦੇ ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ। ਬਸ ਫਿਰ ਥੋੜਾ ਜਿਹਾ ਸੋਚ ਵਿਚਾਰ ਕਰਕੇ ਵਿੱਚੇ ਲੀਨ ਹੋਣ ਲੱਗ ਪੈਂਦਾ ਹੈ। ਲਿਵ ਦਾ ਮਤਲਬ ਲੀਨ ਹੋ ਜਾਣਾ, ਉਸ ਰਸ ਵਿੱਚ, ਉਸ ਜੀਵਨ ਦੇ ਵਿੱਚ ਆਨੰਦ ਮਾਣਦਾ ਹੈ ਔਰ ਆਪਣੇ ਆਪ ਨੂੰ ਭਾਗਸ਼ਾਲੀ ਬਣਾ ਲੈਂਦਾ ਹੈ। ਅਗਲੀ ਅੱਧੀ ਪੌੜੀ ਜਿਸ ਨੂੰ ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰਹਿ ਵਖਿਆਨ, ਕਈ ਲੋਕ ਕਹਿੰਦੇ ਵੀ ਨੇ, ਕਹਿ ਰਹੇ ਨੇ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਬਹੁਤ ਸਾਰੇ ਅਜੇ ਵੀ ਕਹਿ ਰਹੇ ਪਰ ਕਹਿਣ ਵਿੱਚ ਨਹੀਂ ਆਉਂਦਾ। ਇੰਨੀ ਮਹਾਨ ਬਖਸ਼ਿਸ਼ ਹੈ ਉਹਦੇ ਵਿੱਚ ਜਿਸ ਨੂੰ ਕਿਹਾ ਨਹੀਂ ਜਾ ਸਕਦਾ। ਆਓ ਇਹ ਦਾਤ ਗੁਰੂ ਦਰ ਤੋਂ ਮੰਗੀਏ, ਸਾਰਿਆਂ ਨੂੰ ਕਿਰਪਾ ਕਰਨੀ। ਵਾਹਿਗੁਰੂ 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 वाहे गुरु 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 सो होया भुला चुका दे खिमा वाहेगुरु जी का खालसा वाहेगुरु जी की